दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि मंडी दा राजा कह रहा कि सतगुरु नानक देव सच्चे पातशाह जी दे गुरियाई गद्दी दे उत्ते सतगुरु गोविंद सिंह जी बैठे हुए ने इस करके तुसी इस गल दी विचार कर लो कि वह कदे तुहाडे तों हारेगा नहीं। कल इथों तक कथा पहुंची सी अज इथों अगे मैं प्रारंभ करता। नाहक द्वैष बधाए बडेरा सब इकट्ठे होए पायो चेरा। मंडी दा राजा बाकी दे सारे पहाड़ी राजा नू कहिंदा कि बेकार दे विच ही तुसी इन्हां दे नाल बहुता ज्यादा द्वैष दा भाव बधाया होया। तुसी सारिआं ने इकट्ठे होके बड़ा झेड़ा बधाया होया। ग्रंथाकार भाई संतोख सिंह जी लिखते ने कि मंडी दे राजे ने आख्या चमू सकेल समूह लरावो। तुसी चाहुंदे हो कि सारी दी सारी फौज नू एकत्र करके लड़िया जावे गुरु दे नाल। तुसी ए भी समझदे हो सब बल लाए फतेह तों पावो कि सारी फौज दी ताकत दे नाल असी फतेह पा लवांगे गुरु दे उत्ते जित दी प्राप्ति कर लवांगे। इत दिसते गुर को निकसावो। तुसी चाहुंदे हो कि इस आनंदपुर नगरी दे विचों गुरु नू बाहर कढ दईए। होए निचिंत तुम ग्राम बसावो ते तुसी चाहुंदे हो कि चिंता तो रहत होके असी इस ग्राम दे उत्ते कब्जा कर लवांगे। अगे लिखदे ने ए सब झूठ ना लेवो कैसे अगवंतन सुरपुर नहीं जैसे। पर मंडी दा राजा कहिंदा कि ए सारा कुछ हो नहीं सकदा ए सब झूठ ना लेवो कैसे। ए झूठी गल तुसी इस नू समझ लवो कि तुसी इस तरह कर सकोगे इस तरह कदे भी होवेगा नहीं। अगवंतन सुरपुर नहीं जैसे अगे मंडी दा राजा प्रमाण दिंदा है कि जिस तरह जिहड़े वड्डे पापी हुंदे ने ओ कदे भी स्वर्गां दी पुरी नू पहुंच नहीं सकदे। इसे तरह दी तुहाडी सारिआं राजिआं दी हालत है। अब पी मेल करो सुख पावो श्रेय सहत निज सदन सिधावो। कहिंदा कि मैं ते हुण भी आखांगा कि मेल कर लो मिलाप कर लवो तां कि तुहानू सुख दी प्राप्ति होवे तुहानू कल्याण मिले ते तुसी सुखां दे नाल आपो अपने घरां नू वापस परतो। सुन मंडी पत के अस बानी रिसियो केसरी चंद बखानी। ग्रंथाकार भाई संतोख सिंह जी लिखते ने कि जदो मंडी दे राजे ने इस तरह दी गल्लां कीतियां उस वेले बहुत ही ज्यादा केसरी चंद नू क्रोध आया ते गुस्से दे नाल फिर केसरी चंद बोलिया क्या मत देत कातुरन केरी गुर पखी बुद्ध लखयत तेरी। केसरी चंद ਮੰਡੀ ਦੇ ਰਾਜੇ ਨੂੰ ਕਹਿੰਦਾ ਕਿ ਕਿਸ ਤਰ੍ਹਾਂ ਦੀ ਕਾਇਰਾਂ ਵਾਲੀ ਤੂੰ ਸਾਨੂੰ ਮਤ ਦੇ ਰਿਹਾ। ਮੈਨੂੰ ਤੇ ਲੱਗਦਾ ਕਿ ਤੇਰੀ ਜਿਹੜੀ ਬੁੱਧੀ ਹੈ ਨਾ ਉਹ ਗੁਰੂ ਦੀ ਪੱਖੀ ਹੈ, ਭਾਵ ਕਿ ਤੂੰ ਵੀ ਗੁਰੂ ਦੀ ਮਹਾਨਤਾ ਦਾ ਬਿਆਨ ਕਰਦਾ। ਪ੍ਰਾਤ ਹੋਤ ਹੈ ਰੋ ਰਣ ਮੇਰਾ ਲਿਓ ਸਭ ਕੋ ਦਲ ਸੰਗ ਕਨੇਰਾ। ਕੇਸਰੀ ਚੰਦ ਕਹਿੰਦਾ ਹੈ ਕਿ ਸਵੇਰ ਹੋਣ ਦੇ ਨਾਲ ਮੈਂ ਜਿਹੜਾ ਜੰਗ ਕਰਾਂਗਾ ਤੁਸੀਂ ਬਸ ਉਸ ਜੰਗ ਨੂੰ ਦੇਖਿਓ ਤੇ ਆਪਣੀ ਜਿਹੜੀ ਸੈਨਾ ਹੈ ਉਹ ਸਾਰੀ ਦੀ ਸਾਰੀ ਮੇਰੇ ਪਿੱਛੇ ਤੋਰਿਓ। ਰਵ ਆਸਣ ਤੇ ਪੂਰਬ ਜਬੈ ਜੇ ਨਹੀਂ ਲੋਹਗੜ ਤੋੜੋ ਤਬੈ। ਹੁਣ ਇੱਕ ਪ੍ਰਕਾਰ ਦੀ ਪ੍ਰਤਿਗਿਆ ਕਰ ਰਿਹਾ, ਰਵੀ ਅਸਤਣ ਤੇ ਪੂਰਬ ਜਬੈ, ਕਹਿੰਦਾ ਕਿ ਸੂਰਜ ਅਸਤ ਹੋਣ ਤੋਂ ਪਹਿਲਾਂ ਪਹਿਲਾਂ ਜੇ ਨਹੀਂ ਲੋਹਗੜ ਤੋੜੋ ਤਬੈ, ਭਾਵ ਕੇ ਸੂਰਜ ਅਸਤ ਹੋਣ ਤੋਂ ਪਹਿਲਾਂ ਪਹਿਲਾਂ ਕੱਲ ਨੂੰ ਜੇਕਰ ਮੈਂ ਲੋਹਗੜ ਕਿਲੇ ਦੇ ਉੱਤੇ ਫਤਿਹ ਨਾ ਪਾਈ ਤਾਂ ਨਿਜ ਪਿੱਤ ਕੇ ਜਨਮਿਓ ਨਾਹੀ ਮੁਖ ਨਾ ਦਿਖਾਵੋ ਰਾਜਨ ਮਾਹੀ। ਪ੍ਰਤਿਗਿਆ ਕੀਤੀ ਹੈ, ਇੱਕ ਪ੍ਰਣ ਕੀਤਾ ਹੈ, ਇੱਕ ਕਸਮ ਖਾਧੀ ਹੈ ਕੇਸਰੀ ਚੰਦਰੇ ਕਿ ਜੇਕਰ ਕੱਲ ਦੇ ਸੂਰਜ ਅਸਤ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਲੋਹਗੜ ਕਿਲੇ ਦੇ ਉੱਤੇ ਜਿੱਤ ਦੀ ਪ੍ਰਾਪਤੀ ਨਹੀਂ ਕਰਦਾ ਤੇ ਕਹਿੰਦਾ ਤੋ ਨਿਜ ਪਿੱਤ ਤੇ ਜਨਮੇ ਨਾਹੀ ਤੇ ਮੈਂ ਆਪਣੇ ਪਿਤਾ ਦਾ ਪੁੱਤਰ ਨਹੀਂ ਹੋਵਾਂਗਾ, ਮੁਖ ਨਾ ਦਿਖਾਵੋ ਰਾਜਨ ਮਾਹੀ, ਇਸ ਤੋਂ ਇਲਾਵਾ ਮੈਂ ਕਦੇ ਵੀ ਤੁਹਾਨੂੰ ਸਾਰਿਆਂ ਰਾਜਿਆਂ ਨੂੰ ਆਪਣਾ ਮੂੰਹ ਨਹੀਂ ਦਿਖਾਵਾਂਗਾ ਜੇਕਰ ਕੱਲ ਨੂੰ ਮੈਂ ਸੂਰਜ ਅਸਤ ਹੋਣ ਤੋਂ ਪਹਿਲਾਂ ਪਹਿਲਾਂ ਕਿਲੇ ਨੂੰ ਫਤਿਹ ਨਾ ਕੀਤਾ। ਦਾ ਸਾਲ ਗਰਾਮ ਅਵਗਿਆ ਦੋਸ਼ ਲੱਗੇ ਮੋਹ ਜੇ ਹਟ ਹੋ। ਬੜੇ ਵੱਡੇ ਵੱਡੇ ਪ੍ਰਣ ਕਰ ਰਿਹਾ, ਇਸ ਤੋਂ ਅੱਗੇ ਕਹਿੰਦਾ ਕਿ ਜਿਹੜੇ ਸਾਲ ਗਰਾਮ ਨੇ ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ ਠਾਕੁਰ ਮੰਨ ਕੇ, ਮੈਨੂੰ ਉਹਨਾਂ ਦੇ ਅਪਮਾਨ ਦਾ ਵੱਡਾ ਦੋਸ਼ ਲੱਗੇ ਜੇਕਰ ਮੈਂ ਇਸ ਕੀਤੇ ਹੋਏ ਪ੍ਰਣ ਤੋਂ ਹਾਰ ਜਾਵਾਂ ਜਾਂ ਪਿੱਛੇ ਹਟਾਂ। ਲਾਤ ਪ੍ਰਹਾਰਨ ਕਰੈ ਜੋ ਤੇਨ ਬਰਜੈ ਬੇਦ ਵਿਦਿਆ ਤੈਨ। ਇਸ ਤੋਂ ਇਲਾਵਾ ਕਹਿੰਦਾ ਕਿ ਜਿੰਨਾ ਗਊ ਨੂੰ ਲੱਤ ਮਾਰਨ ਦਾ ਵੱਡਾ ਦੋਸ਼ ਲੱਗਦਾ ਹੈ ਉਹ ਵੀ ਮੈਨੂੰ ਦੋਸ਼ ਲੱਗੇਗਾ ਜੇਕਰ ਮੈਂ ਆਪਣੇ ਪ੍ਰਣ ਨੂੰ ਪੂਰਾ ਨਾ ਕਰ ਸਕਿਆ। ਇਸ ਤੋਂ ਇਲਾਵਾ ਬਰਜੈ ਬੇਦਨ ਵਿਦਿਆ ਤੈਨ, ਭਾਵ ਕੇ ਵੇਦ ਵਿਦਿਆ ਪੜਨ ਤੋਂ ਹਟਾਉਣ ਦਾ ਜਿੰਨਾ ਦੋਸ਼ ਹੈ ਉਹ ਵੀ ਮੈਨੂੰ ਲੱਗੇ। ਇੱਕ ਪਾਸੇ ਵਿਦਿਆ ਪੜਨਾ ਤੇ ਪੜਾਉਣਾ ਇਹ ਬਹੁਤ ਵੱਡਾ ਪੁੰਨ ਦਾ ਕਰਮ ਮੰਨਿਆ ਜਾਂਦਾ ਹੈ, ਪਰ ਕਹਿੰਦਾ ਕਿ ਵੇਦ ਜਿਹੜੇ ਪੜਦੇ ਨੇ ਉਹਨਾਂ ਨੂੰ ਹਟਾਉਣ ਦਾ ਜਿੰਨਾ ਦੋਸ਼ ਹੈ ਉਹ ਮੈਨੂੰ ਲੱਗੇਗਾ ਜੇਕਰ ਮੈਂ ਇਸ ਗੱਲ ਨੂੰ ਪੂਰਾ ਕਰ ਨਾ ਸਕਿਆ। ਦੇਹ ਸਤੀ ਕੋ ਪ੍ਰਤਿਬਤ ਟਾਰੇ ਗਣ ਦੇਵਣ ਕੀ ਨਿੰਦ ਉਚਾਰੇ, ਭਾਵ ਕੇ ਕਿਸੇ ਸਤੀ ਦਾ ਪ੍ਰਤ ਵਰਤ ਭੰਗ ਕਰ ਦੇਵੇ ਜਿੰਨਾ ਉਸ ਮਨੁੱਖ ਨੂੰ ਦੋਸ਼ ਲੱਗਦਾ ਹੈ ਮੈਨੂੰ ਉਹਨਾਂ ਦੋਸ਼ ਲੱਗੇ। ਇਸ ਤੋਂ ਇਲਾਵਾ ਬਹੁਤਿਆਂ ਸਾਰਿਆਂ ਦੇਵਤਿਆਂ ਦੀ ਨਿੰਦਾ ਕਰਨ ਦਾ ਜਿਹੜਾ ਵੱਡਾ ਪਾਪ ਦੋਸ਼ ਲੱਗਦਾ ਹੈ ਉਹ ਮੈਨੂੰ ਸਾਰਾ ਲੱਗੇਗਾ। ਕੰਨਿਆ ਮਾਰਨ ਦਿਜ ਸੰਘਾਰਨ ਕਰਨ ਸੰਤ ਜੋ ਦਰੋਹ ਆ ਕਾਰਨ, ਲੜਕੀ ਨੂੰ ਮਾਰ ਦੇਣ ਦਾ ਜਿਹੜਾ ਦੋਸ਼ ਹੈ, ਇਸ ਤੋਂ ਇਲਾਵਾ ਪੰਡਤਾਂ ਨੂੰ ਮਾਰਨ ਦਾ ਜਿਹੜਾ ਦੋਸ਼ ਹੈ ਉਹ ਸਾਰਾ ਦੋਸ਼ ਮੈਨੂੰ ਲੱਗੇ ਜੇਕਰ ਮੈਂ ਇਹ ਗੱਲ ਕਰ ਨਾ ਸਕਿਆ ਤਾਂ। ਕਰਤ ਸੰਤ ਸੋ ਦਰੋਹ ਕਾਰਨ, ਜਿਹੜਾ ਮਨੁੱਖ ਬੇਹੀ ਕਾਰਨ ਤੋਂ ਕਿਸੇ ਸੰਤ ਦੇ ਨਾਲ ਦੁਆਸ਼ ਕਰਦਾ ਦਰੋਹ ਕਰਦਾ ਹੈ ਜਿੰਨਾ ਦੋਸ਼ ਉਸ ਮਨੁੱਖ ਨੂੰ ਲੱਗਦਾ ਉਹ ਵੀ ਸਾਰਾ ਦੋਸ਼ ਮੈਨੂੰ ਲੱਗੇ ਜੇਕਰ ਮੈਂ ਕੱਲ ਨੂੰ ਲੋਹਗੜ ਕਿਲੇ ਦੇ ਉੱਤੇ ਫਤਿਹ ਨਾ ਕੀਤੀ ਤਾਂ। ਚਲਤ ਲੋਹਗੜ ਤੇ ਮੁਖ ਫੇਰੇ ਇਹ ਸਭ ਪਾਪ ਚੜੈ ਸਿਰ ਮੇਰੇ, ਕਹਿੰਦਾ ਹੈ ਕਿ ਜੇ ਲੋਹਗੜ ਉੱਤੇ ਚੱਲਣੋ ਮੈਂ ਮੂੰਹ ਫੇਰਾਂ ਤਾਂ ਕਹਿੰਦਾ ਹੈ ਕਿ ਜਿੰਨੇ ਮੈਂ ਪਾਪ ਸਾਰੇ ਦੇ ਸਾਰੇ ਗਿਣੇ ਨੇ ਉਹ ਸਾਰੇ ਪਾਪ ਤੇ ਸਾਰੇ ਦੋਸ਼ ਮੇਰੇ ਸਿਰ ਤੇ ਚੜਨਗੇ। ਕਹਾਂ ਖਾਲਸਾ ਸਿੰਘ ਜੋ ਥੋੜੇ ਦੇਖੋ ਦਲ ਬਿਲੰਦ ਨਿਜ ਓਰੇ। ਕੇਸਰੀ ਚੰਦ ਕਹਿੰਦਾ ਕਿ ਖਾਲਸੇ ਥੋੜੇ ਜੇ ਸਾਡੀ ਫੌਜ ਦੇ ਸਾਹਮਣੇ ਕੀ ਨੇ, ਇੱਕ ਪਾਸੇ ਤੁਸੀਂ ਆਪਣੀ ਵੱਡੀ ਫੌਜ ਦੇ ਵੱਲ ਤੇ ਤਾਕਤ ਦੇ ਵੱਲ ਦੇਖੋ ਤੇ ਦੂਜੇ ਪਾਸੇ ਖਾਲਸੇ ਦੇਖੋ, ਭਾਵ ਕੇ ਖਾਲਸੇ ਵੱਡੀ ਫੌਜ ਦੇ ਸਾਹਮਣੇ ਕੁਝ ਵੀ ਨੇ। ਆਟੇ ਬਿਖੈ ਮੇਲੀ ਅਤਲਾਨ, ਅੰਤਰੀ ਤੋਂ ਲਖੈ ਨਹੀਂ ਕੌਣ। ਕਹਿੰਦਾ ਕਿ ਆਟੇ ਦੇ ਵਿੱਚ ਲੂਣ ਦੀ ਬਰਾਬਰੀ ਦਾ ਫਰਕ ਹੈ, ਭਾਵ ਕਿ ਅਸੀਂ ਆਟੇ ਵਰਗੇ ਹਾਂ ਤੇ ਆਟੇ ਦੇ ਵਿੱਚ ਉਹ ਲੂਣ ਦੇ ਵਰਗੇ ਨੇ। ਅੰਤਰ ਇਹ ਤੋਂ ਲਖੇ ਨਹੀਂ ਕੌਣ, ਭਾਵ ਕਿ ਇੰਨਾ ਹੀ ਫਰਕ ਹੈ, ਇਸ ਗੱਲ ਨੂੰ ਕਿਹੜਾ ਨਹੀਂ ਜਾਣਦਾ, ਭਾਵ ਕਿ ਇਸ ਗੱਲ ਨੂੰ ਤੁਸੀਂ ਵੀ ਜਾਣਦੇ ਹੋ। ਪਰ ਜੇਕਰ ਆਟੇ ਤੇ ਲੂਣ ਦੀ ਗੱਲ ਦੂਸਰੇ ਤਰਫ ਦੇ ਨਾਲ ਸੋਚੀ ਜਾਵੇ, ਇਹ ਵੀ ਸਮਝਿਆ ਜਾ ਸਕਦਾ ਕਿ ਆਟਾ ਭਾਵੇਂ ਬਹੁਤਾ ਜ਼ਿਆਦਾ ਹੁੰਦਾ ਪਰ ਥੋੜਾ ਹੀ ਜੇਕਰ ਲੂਣ ਪਾ ਦਿੱਤਾ ਜਾਵੇ ਤੇ ਸਵਾਦ ਬਹੁਤ ਬਦਲ ਜਾਂਦਾ, ਭਾਵ ਕਿ ਬਹੁਤੇ ਆਟੇ ਦੇ ਵਿੱਚ ਥੋੜਾ ਲੂਣ ਹੀ ਕੰਮ ਸਵਾਰ ਦਿੰਦਾ। ਜੇਕਰ ਇਸ ਤਰੀਕੇ ਦੇ ਨਾਲ ਇਸ ਨੂੰ ਸੋਚਿਆ ਜਾਵੇ ਤੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਵੱਡੇ ਆਟੇ ਵਰਗੇ ਨੇ ਸਾਰੇ ਪਹਾੜੀ ਰਾਜੇ ਤੇ ਉਹਨਾਂ ਦੀ ਫੌਜ ਤੇ ਖਾਲਸੇ ਇੱਕ ਲੂਣ ਵਰਗੇ ਨੇ, ਜਿਹੜੇ ਭਾਵੇਂ ਥੋੜੇ ਨੇ ਪਰ ਉਹਨਾਂ ਦੇ ਵਾਸਤੇ ਸਮਰੱਥ ਨੇ। ਦੋ ਪ੍ਰਕਾਰ ਦੇ ਨਾਲ ਇਸ ਗੱਲ ਨੂੰ ਵਿਚਾਰਿਆ ਜਾਂਦਾ, ਪਰ ਆਮ ਕਰਕੇ ਆਟੇ ਦੇ ਵਿੱਚ ਲੂਣ ਦੀ ਜਿਹੜੀ ਕਹਾਵਤ ਹੈ ਉਹ ਇਸੇ ਵਾਸਤੇ ਵਰਤੀ ਜਾਂਦੀ ਹੈ ਕਿ ਕੋਈ ਚੀਜ਼ ਬਹੁਤੀ ਹੋਣੀ ਤੇ ਉਹਦੇ ਸਾਹਮਣੇ ਦੂਜੀ ਚੀਜ਼ ਬਿਲਕੁਲ ਤੁੱਛ ਤੇ ਛੋਟੀ ਹੋਣੀ। ਕੇਸਰੀ ਚੰਦ ਨੇ ਇਸ ਭਾਵ ਦੇ ਨਾਲ ਗੱਲ ਆਖੀ ਹੈ ਕਿ ਉਹਨਾਂ ਦੀ ਗਿਣਤੀ ਸਾਡੇ ਵਿੱਚ ਇਸ ਤਰ੍ਹਾਂ ਜਿਵੇਂ ਆਟੇ ਦੇ ਵਿੱਚ ਲੂਣ ਹੋਵੇ। ਇਕੱਠੇ ਹੋਏ ਨਹੀਂ ਕਰੀ ਲੜਾਈ, ਦੂਰ ਦੂਰ ਸਗਰੀ ਪਸਰਾਈ। ਕੇਸਰੀ ਚੰਦ ਕਹਿੰਦਾ ਕਿ ਗਲਤੀ ਅਸੀਂ ਇੱਥੇ ਕੀਤੀ ਹੈ ਕਿ ਸਾਰੀ ਫੌਜ ਨੂੰ ਇਕੱਠਾ ਕਰਕੇ ਲੜਾਇਆ ਨਹੀਂ ਹੈ, ਦੂਰ ਦੂਰ ਤੱਕ ਆਨੰਦਪੁਰ ਨੂੰ ਘੇਰਾ ਪਾਈ ਰੱਖਿਆ, ਇਸ ਕਰਕੇ ਸਾਡੀ ਫੌਜ ਬਹੁਤੀ ਜ਼ਿਆਦਾ ਖਿਲਰ ਗਈ ਸੀ, ਇਕੱਠੀ ਨੇ ਹਮਲਾ ਕੀਤਾ ਨੇ। ਇੱਕ ਥਲ ਸਿੰਘ ਮਿਲੇ ਤਬ ਲਰ, ਉਪਰ ਆਣ ਹੇਲ ਕੋ ਕਰ। ਤੇ ਦੂਸਰੀ ਤਰਫ ਜਿਹੜੇ ਸਿੰਘ ਨੇ ਉਹ ਇੱਕ ਜਗ੍ਹਾ ਦੇ ਉੱਤੋਂ ਮਿਲ ਕੇ ਸਾਰੇ ਦੇ ਸਾਰੇ ਵੱਡਾ ਹੱਲਾ ਕਰਦੇ ਨੇ। ਫਤਿਹ ਲੇਤ ਪੁਣਪੁਰ ਬਰ ਜਾਵੇ, ਲਾਏ ਕਾਤ ਚੋਰਨ ਜਿਮ ਤਾਵੇ। ਥੋੜੀ ਜਿੱਤ ਦੀ ਪ੍ਰਾਪਤੀ ਕਰਕੇ ਉਹ ਦੁਬਾਰਾ ਆਨੰਦਪੁਰ ਨਗਰੀ ਦੇ ਵਿੱਚ ਵੜ ਜਾਂਦੇ ਨੇ, ਕਾਤ ਲਾ ਕੇ ਦਾ ਲਾ ਕੇ ਉਹ ਚੋਰਾਂ ਦੇ ਵਾਂਗ ਧਾਵਾ ਬੋਲਦੇ ਨੇ। ਭੀਮ ਚੰਦ ਕੋ ਹਿਰਦੈ ਆਨੰਦ, ਸਾਧ ਸਾਧ ਤੂੰ ਵੀਰ ਬਿਲੰਦ। ਜਦੋਂ ਰਾਜੇ ਕੇਸਰੀ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਇੰਨੀਆਂ ਜ਼ਿਆਦਾ ਪ੍ਰਤੀਗਿਆਵਾਂ ਕੀਤੀਆਂ, ਪ੍ਰਣ ਕੀਤੇ, ਉਸ ਵੇਲੇ ਰਾਜਾ ਭੀਮ ਚੰਦ ਬਹੁਤ ਹੀ ਜ਼ਿਆਦਾ ਉਹਦੇ ਉੱਤੇ ਖੁਸ਼ ਹੋਇਆ। ਕਹਿੰਦਾ ਸ਼ਾਬਾਸ਼ ਸ਼ਾਬਾਸ਼, ਤੂੰ ਬਹੁਤ ਹੀ ਵੱਡਾ ਸੂਰਮਾ ਬਹਾਦਰ ਹੈ। ਅਬੈ ਨਹੀਂ ਪੁਰਸ਼ਾਰਥ ਕਰ, ਹਤੇਰੇਪਣ ਜਬ ਕਬ ਤੂੰ ਲੜੈ। ਰਾਜੇ ਕੇਸਰੀ ਚੰਦ ਨੂੰ ਕਹਿੰਦਾ ਹੈ ਰਾਜਾ ਭੀਮ ਚੰਦ ਕਿ ਤੂੰ ਕੋਈ ਹੁਣ ਹੀ ਪੁਰਸ਼ਾਰਥ ਨਹੀਂ ਕਰਨ ਲੱਗਾ, ਤੂੰ ਜਦੋਂ ਕਦੇ ਲੜਿਆ ਹੈ ਤੇ ਵੈਰੀ ਨੂੰ ਹਮੇਸ਼ਾ ਤੂੰ ਸ਼ਿਕਸਤ ਦਿੱਤੀ ਹੈ, ਮਾਤ ਦਿੱਤੀ ਹੈ। ਪੁਰ ਕੇ ਰਾਇ ਅਬ ਦੇਹ ਹਟਾਏ, ਕਰੋ ਸਕੇਲਣ ਦਲ ਸਮੁਦਾਏ। ਉਸ ਵੇਲੇ ਰਾਜੇ ਭੀਮ ਚੰਦ ਨੇ ਆਦੇਸ਼ ਦਿੱਤਾ ਹੈ, ਹੁਕਮ ਦਿੱਤਾ ਹੈ ਕਿ ਜਿਹੜੀ ਸਾਡੀ ਫੌਜ ਨੇ ਆਨੰਦਪੁਰ ਨਗਰੀ ਨੂੰ ਘੇਰਿਆ ਹੋਇਆ ਉਹ ਸਾਰੇ ਦਾ ਸਾਰਾ ਘੇਰਾ ਹਟਾ ਦਿੱਤਾ ਜਾਵੇ ਤੇ ਰਾਜੇ ਕੇਸਰੀ ਚੰਦ ਦੇ ਅਨੁਸਾਰ ਇੱਕ ਜਗ੍ਹਾ ਦੇ ਉੱਤੇ ਸਾਰੇ ਦਲ ਨੂੰ ਇਕੱਤਰ ਕਰਨਾ ਚਾਹੀਦਾ।
ਆਛੀ ਲਾਗੈ ਮਸਲਤ ਤੋਰੀ, ਲੇਹੋ ਕਾਲ ਇਸ ਗੜ ਕੋ ਤੋਰੀ।
ਭੀਮ ਚੰਦ ਕਹਿੰਦਾ ਕੇਸਰੀ ਚੰਦ ਨੂੰ ਕਿ ਤੇਰੀ ਜਿਹੜੀ ਸਲਾਹ ਹੈ ਉਹ ਮੈਨੂੰ ਬਹੁਤ ਹੀ ਜ਼ਿਆਦਾ ਚੰਗੀ ਲੱਗੀ ਹੈ, ਇਸੇ ਤਰ੍ਹਾਂ ਕੀਤਾ ਜਾਵੇਗਾ ਕਿ ਕੱਲ ਨੂੰ ਇਸ ਗੜ ਨੂੰ ਭਾਵ ਕੇ ਇਸ ਕਿਲੇ ਨੂੰ ਫਤਿਹ ਕਰ ਲਿਆ ਜਾਵੇਗਾ ਜਿਹੜੇ ਕਿਲੇ ਦੀ ਤੂੰ ਗੱਲ ਕੀਤੀ ਹੈ ਲੋਹਗੜ ਦੀ।
ਅਬ ਹੀ ਤੇ ਦੇਹੋ ਤੇਜ ਮਸਾਲੇ, ਮਦ ਪਿਲਾਏ ਕਰ ਪ੍ਰਾਤ ਬਿਸਾਲੇ।
ਭੀਮ ਚੰਦ ਕਹਿੰਦਾ ਹੈ ਕੇਸਰੀ ਚੰਦ ਨੂੰ ਕਿ ਜਿਹੜੇ ਮਸਤ ਹਾਥੀ ਦੀ ਤੂੰ ਗੱਲ ਕਰ ਰਿਹਾ ਹੈ ਉਹਨੂੰ ਹੁਣ ਤੋਂ ਰਾਤ ਤੋਂ ਹੀ ਤੇਜ ਮਸਾਲੇ ਦਿੱਤੇ ਜਾਣ, ਇਸ ਤੋਂ ਇਲਾਵਾ ਬਹੁਤੀ ਜ਼ਿਆਦਾ ਸ਼ਰਾਬ ਪਿਆਈ ਜਾਵੇ ਤਾਂ ਕਿ ਸਵੇਰ ਦੇ ਵਾਸਤੇ ਉਹ ਬਹੁਤ ਜ਼ਿਆਦਾ ਖੂੰਖਾਰ ਹੋ ਜਾਏ।
ਲੇ ਸਗਰੋ ਦਲ ਹੋਏ ਪਿਛਾਰੀ, ਸੰਘਾਰੋ ਜੋ ਹਾਏ ਅਗਾਰੀ।
ਸਵੇਰੇ ਸਾਰੇ ਦਾ ਸਾਰਾ ਦਲ ਤੇਰੇ ਪਿੱਛੇ ਚਲੇਗਾ ਤੇ ਫਿਰ ਜਿਹੜਾ ਵੀ ਅੱਗੇ ਆਵੇਗਾ ਉਹਨੂੰ ਸੰਗਾਰ ਦਿੱਤਾ ਜਾਵੇਗਾ।
ਏਕ ਤਾਣ ਹੋਏ ਪਹੁੰਚੋ ਸਾਰੇ, ਇਮਲੀ ਜਾ ਗੜ ਤੋੜ ਸੁਖਾਰੇ।
ਭਾਵ ਕੇ ਕੱਲ ਨੂੰ ਇੱਕ ਬਲ ਲਾ ਕੇ ਜੇਕਰ ਸਾਰੇ ਦੇ ਸਾਰੇ ਪਹੁੰਚਣਗੇ ਤੇ ਇਸ ਤਰੀਕੇ ਦੇ ਨਾਲ ਬੜਾ ਸੌਖੇ ਦੇ ਨਾਲ ਕਿਲੇ ਨੂੰ ਤੋੜਿਆ ਜਾ ਸਕਦਾ।
ਪ੍ਰੇਰਿਓ ਕਾਲ ਸਮੀਪ ਮਰਨ ਕੋ, ਕੀਨ ਕੇਸਰੀ ਚੰਦ ਪਰਣ ਕੋ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਨੂੰ ਕਾਲ ਨੇ ਪ੍ਰੇਰ ਦਿੱਤਾ ਹੈ ਰਾਜੇ ਕੇਸਰੀ ਚੰਦ ਨੂੰ, ਇਸੇ ਕਰਕੇ ਉਹਨੇ ਐਸਾ ਪ੍ਰਣ ਧਾਰਨ ਕੀਤਾ ਹੈ, ਐਸੀ ਪ੍ਰਤਿਗਿਆ ਕੀਤੀ।
ਤਿਆਰੀ ਕਰਨ ਲੱਗਿਓ ਕਹਿਲੂਰੀ, ਲਖੈ ਕੇ ਹੋਏ ਲਾਲਸਾ ਪੂਰੀ।
ਦੂਸਰੀ ਤਰਫ ਕਵੀ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਤਿਆਰੀ ਕਰਨ ਲੱਗਾ ਹੈ, ਉਹ ਆਪਣੇ ਮਨ ਦੇ ਵਿੱਚ ਸਮਝਦਾ ਹੈ ਕਿ ਮੇਰੀ ਜਿਹੜੀ ਜਿੱਤ ਦੀ ਲਾਲਸਾ ਹੈ ਉਹ ਹੁਣ ਛੇਤੀ ਪੂਰੀ ਹੋਏਗੀ।
ਜਹ ਕਹਿ ਡੇਰਨ ਮੈਂ ਨਰ ਫੇਰਾ, ਇਕੱਠੇ ਹੋਇਓ ਤਿਆਗ ਦਿਓ ਕੇਰਾ।
ਜਿੱਥੇ ਕਿੱਥੇ ਮੋਰਚਿਆਂ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਆਪਣੇ ਆਦਮੀ ਨੂੰ ਭੇਜਿਆ ਹੈ ਕਿ ਰਾਜੇ ਭੀਮ ਚੰਦ ਦਾ ਹੁਕਮ ਹੈ, ਸਾਰੇ ਦੇ ਸਾਰੇ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋ ਜਾਵੋ, ਜਿਹੜਾ ਆਨੰਦਪੁਰ ਨਗਰੀ ਨੂੰ ਘੇਰਾ ਪਾਇਆ ਹੋਇਆ ਉਸ ਘੇਰੇ ਨੂੰ ਹਟਾ ਦਿਓ।
ਹੇਲਾ ਕਰ ਬਣ ਸੁਖਦਾਈ, ਲੇਹੋ ਲੋਹ ਗੜ ਕੋ ਛੁਟਵਾਈ।
ਵੱਡਾ ਹੱਲਾ ਕੀਤਾ ਜਾਵੇਗਾ, ਜਿਹੜਾ ਕੀਤਾ ਹੋਇਆ ਹੱਲਾ ਸਾਰਿਆਂ ਦੇ ਵਾਸਤੇ ਸੁਖ ਦਾ ਕਾਰਨ ਬਣੇਗਾ, ਕਿਉਂਕਿ ਲੋਹਗੜ ਕਿਲੇ ਨੂੰ ਤੋੜ ਦਿੱਤਾ ਜਾਵੇਗਾ ਤੇ ਫਿਰ ਅੰਦਰ ਜਾ ਕੇ ਸਾਰਿਆਂ ਸਿੰਘਾਂ ਨੂੰ ਕਤਲ ਕੀਤਾ ਜਾਵੇਗਾ।
ਪਾਛੈ ਸਭ ਸੁਖੈਣ ਹੋਏ ਜਾਈ, ਗੁਰ ਗੋਬਿੰਦ ਸਿੰਘ ਦੇਹੋ ਪਲਾਈ।
ਲੋਹਗੜ ਕਿਲੇ ਨੂੰ ਤੋੜਨ ਤੋਂ ਬਾਅਦ ਸਾਰਿਆਂ ਦੇ ਵਾਸਤੇ ਸੌਖਾ ਹੋ ਜਾਵੇਗਾ, ਗੁਰੂ ਨੂੰ ਕੈਦ ਕਰਨਾ ਜਾਂ ਗੁਰੂ ਨੂੰ ਮਾਰ ਦੇਣਾ ਤੇ ਜਾਂ ਗੁਰੂ ਨੂੰ ਦੌੜਾ ਦੇਣਾ।
ਸਭ ਮੈਂ ਪ੍ਰਗਟੀ ਭਾਈ ਇਹ ਮਸਲਤ, ਹੋਤ ਪ੍ਰਾਤ ਕੇ ਲੇ ਦੁਰਗਹਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਸੈਨਿਕਾਂ ਦੇ ਵਿੱਚ ਇਹ ਕੀਤੀ ਹੋਈ ਸਲਾਹ ਪ੍ਰਗਟ ਹੋ ਗਈ ਹੈ, ਭਾਵ ਕਿ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਕਿ ਕੱਲ ਨੂੰ ਲੋਹਗੜ ਕਿਲੇ ਨੂੰ ਫਤਿਹ ਕਰਨਾ ਹੈ, ਇਸੇ ਵਾਸਤੇ ਸਾਰੀ ਸੈਨਾ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤਾ ਜਾ ਰਿਹਾ।
ਨਿਜ ਨਿਜ ਸਿਵਰ ਗਏ ਸਭ ਰਾਜੇ, ਚਿਤਵਤ ਜਾਤ ਜੰਗ ਕੇ ਕਾਜੇ।
ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਆਪੋ ਆਪਣੇ ਸਿਵਰ ਦੇ ਵਿੱਚ ਸਾਰੇ ਦੇ ਸਾਰੇ ਰਾਜੇ ਚਲੇ ਗਏ ਨੇ, ਜਿੱਤ ਦੀ ਆਸ਼ਾ ਦੀ ਚਿਤਵਣਾ ਜਿਹੜੀ ਹੈ ਉਹ ਹਰ ਇੱਕ ਰਾਜੇ ਦੇ ਮਨ ਦੇ ਵਿੱਚ ਚੱਲ ਰਹੀ।
ਸੰਗਰ ਅੰਤ ਹੋਏ ਹੈ ਪ੍ਰਾਤੀ, ਪ੍ਰਾਪਤ ਜੈ ਕੇ ਪਰਾਜੈ ਬਾਤੀ।
ਭਾਵ ਕੇ ਸਾਰਿਆਂ ਦੇ ਮਨ ਦੇ ਵਿੱਚ ਐਸੀ ਗੱਲ ਆ ਰਹੀ ਹੈ ਕਿ ਕੱਲ ਨੂੰ ਅਖੀਰਲਾ ਯੁੱਧ ਹੋਵੇਗਾ, ਭਾਵ ਕੇ ਕੱਲ ਨੂੰ ਜੰਗ ਦਾ ਅੰਤ ਹੋ ਜਾਵੇਗਾ। ਪ੍ਰਾਪਤ ਜੈ ਕੇ ਪਰਾਜੈ ਬਾਤੇ, ਭਾਵ ਕੇ ਜਾਂ ਤਾਂ ਹਾਰ ਹੋ ਜਾਵੇਗੀ ਤੇ ਜਾਂ ਫਿਰ ਜਿੱਤ ਦੀ ਪ੍ਰਾਪਤੀ ਹੋ ਜਾਵੇਗੀ, ਕੱਲ ਨੂੰ ਇਸ ਕੀਤੇ ਜਾ ਰਹੇ ਯੁੱਧ ਦਾ ਨਤੀਜਾ ਨਿਕਲ ਆਵੇਗਾ।
ਡੇਰੇ ਗਯੋ ਕੇਸਰੀ ਚੰਦ, ਪਿਖ ਹਾਥੀ ਕੋ ਗਰਭ ਬਿਲੰਦ।
ਰਾਜਾ ਕੇਸਰੀ ਚੰਦ ਵੀ ਆਪਣੇ ਡੇਰੇ ਤੇ ਪਹੁੰਚਿਆ ਹੈ, ਉਸਨੇ ਆਪਣੇ ਉਸ ਮਸਤ ਹਾਥੀ ਨੂੰ ਜਾ ਕੇ ਦੇਖਿਆ, ਹਾਥੀ ਨੂੰ ਦੇਖ ਕੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਹੰਕਾਰ ਪੈਦਾ ਹੋਇਆ ਕੇਸਰੀ ਚੰਦ ਦੇ।
ਗਿਰ ਕੋ ਸ਼ਿੰਗ ਮਨੋ ਬਲ ਭਾਰੀ, ਖਰੋ ਝੂਲ ਤੋਂ ਬਹੁ ਬਲ ਧਾਰੀ।
ਭਾਵ ਕੇ ਜਿਸ ਤਰ੍ਹਾਂ ਪਹਾੜ ਦੀ ਵੱਡੀ ਚੋਟੀ ਹੋਵੇ, ਜਿਸ ਤਰ੍ਹਾਂ ਕਾਲੇ ਰੰਗ ਦਾ ਵੱਡਾ ਪਹਾੜ ਹੋਵੇ, ਇਸ ਤਰ੍ਹਾਂ ਉਹ ਹਾਥੀ ਖਲੋਤਾ ਹੋਇਆ ਲੱਗਦਾ ਹੈ। ਇਸ ਤੋਂ ਇਲਾਵਾ ਖਰੋ ਝੂਲ ਤੋਂ ਬਹੁ ਬਲ ਤਾਰੇ, ਭਾਵ ਕੇ ਬੜੇ ਬਲ ਵਾਲਾ ਉਹ ਜਿਹੜਾ ਵੱਡਾ ਹਾਥੀ ਹੈ ਉਹ ਮਸਤੀ ਦੇ ਨਾਲ ਝੂਲ ਰਿਹਾ।
ਤਾਵੇ ਪੁਲਾਂ ਦੀ ਢਾਲ ਬਿਸਾਲਾ, ਲਏ ਸਕੇਲ ਅਨਾਏ ਉਤਾਲਾ।
ਕਿਉਂਕਿ ਹਾਥੀ ਨੂੰ ਕੱਲ ਜੰਗ ਦੇ ਵਿੱਚ ਖੜਨਾ ਹੈ ਪੂਰਾ ਤਿਆਰ ਕਰਕੇ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਫੌਲਾਦੀ ਲੋਹੇ ਦੇ ਬਣੇ ਹੋਏ ਜਿਹੜੇ ਲੋਹੇ ਦੇ ਵੱਡੇ ਵੱਡੇ ਤਵੇ ਸਨ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤਾ ਗਿਆ। ਇਸ ਤੋਂ ਇਲਾਵਾ ਬਹੁਤੀਆਂ ਸਾਰੀਆਂ ਢਾਲਾਂ ਵੀ ਇਕੱਤਰ ਕੀਤੀਆਂ ਹੋਈਆਂ ਨੇ। ਇਸ ਤੋਂ ਇਲਾਵਾ ਹੋਰ ਵੀ ਜਿੰਨੀਆਂ ਚੀਜ਼ਾਂ ਲੋੜੀਂਦੀਆਂ ਸਨ ਉਹਨਾਂ ਨੂੰ ਇਕੱਤਰ ਕੀਤਾ ਗਿਆ ਹੈ, ਕਿਉਂਕਿ ਬਹੁਤੇ ਸਾਰੇ ਫੌਲਾਦੀ ਲੋਹੇ ਦੇ ਤਵੇ ਉਹਦੇ ਸਰੀਰ ਦੇ ਉੱਤੇ ਮੱਥੇ ਦੇ ਨਾਲ ਬੰਨੇ ਜਾਣੇ ਸਨ। ਉਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਤਰ ਕੀਤਾ।
ਸਾਰ ਬਾਰ ਨੀ ਬਹੁਤ ਮੰਗਾਈ, ਅਪਰ ਵਾਸਤੇ ਆਨੀ ਸਮੁਦਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀ ਸਾਰੀ ਜਿਹੜੀ ਸਾਰ ਬਾਰਨੀ ਹੈ ਉਹ ਵੀ ਮੰਗਵਾਈ ਗਈ ਹੈ। ਸਾਰ ਬਾਰਨੀ ਆਖਿਆ ਜਾਂਦਾ ਹੈ ਸ਼ਰਾਬ ਨੂੰ, ਭਾਵ ਕਿ ਬਹੁਤੀ ਸਾਰੀ ਸ਼ਰਾਬ ਮੰਗਵਾਈ ਗਈ ਹੈ, ਕਿਉਂਕਿ ਸਵੇਰ ਹੋਣ ਦੇ ਨਾਲ ਜੰਗ ਦੇ ਵਿੱਚ ਭੇਜਣ ਤੋਂ ਪਹਿਲਾਂ ਹਾਥੀ ਨੂੰ ਬਹੁਤੀ ਸਾਰੀ ਸ਼ਰਾਬ ਵੀ ਪਿਆਉਣੀ ਹੈ, ਤਾਂ ਕਿ ਪੂਰਾ ਜ਼ਿਆਦਾ ਉਹ ਮਸਤ ਹੋ ਕੇ ਖੂੰਖਾਰ ਹੋ ਜਾਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਲਰਤ ਚੁਗਿਰ ਦੇ ਮੋਰਚੇ ਉੱਠਣ ਲੱਗੇ ਜਿਸ ਕਾਲ, ਜਵਾਲਾ ਬਾਵਣੀ ਖਾਲਸੇ ਕਸ ਕਸ ਤਜੀ ਉਤਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿਉਂਕਿ ਰਾਜੇ ਭੀਮ ਚੰਦ ਦਾ ਹੁਕਮ ਆ ਗਿਆ ਸੀ ਕਿ ਮੋਰਚਿਆਂ ਨੂੰ ਛੱਡ ਕੇ ਇੱਕ ਜਗ੍ਹਾ ਦੇ ਉੱਤੇ ਸਾਰੇ ਸੈਨਿਕ ਇਕੱਤਰ ਹੋ ਜਾਣ, ਇਸ ਕਰਕੇ ਹੁਕਮ ਨੂੰ ਮੰਨ ਕੇ ਜਿਹੜੇ ਆਨੰਦਪੁਰ ਨਗਰ ਦੇ ਚਾਰ ਚੁਫੇਰੇ ਮੋਰਚਿਆਂ ਦੇ ਵਿੱਚ ਪਹਾੜੀਆਂ ਦੇ ਸਿਪਾਹੀ ਲੁਕੇ ਹੋਏ ਸਨ, ਉਹ ਮੋਰਚਿਆਂ ਦੇ ਵਿੱਚੋਂ ਬਾਹਰ ਜਦੋਂ ਨਿਕਲਣ ਲੱਗੇ ਉਸੇ ਵੇਲੇ ਖਾਲਸੇ ਨੇ ਬਹੁਤੀਆਂ ਸਾਰੀਆਂ ਗੋਲੀਆਂ ਦੀ ਉਹਨਾਂ ਦੇ ਉੱਤੇ ਬੌਛਾਰ ਕੀਤੀ।
ਤਜ ਤਜ ਮੋਰਚਾ ਭਾਜੇ ਜਿਉ ਜਿਉ, ਕਸ ਕਸ ਤੁਪਕ ਪ੍ਰਹਾਰ ਤਿਉ ਤਿਉ।
ਜਿਵੇਂ ਜਿਵੇਂ ਉਹ ਮੋਰਚਿਆਂ ਨੂੰ ਛੱਡ ਕੇ ਦੌੜਦੇ ਨੇ ਤਿਵੇਂ ਤਿਵੇਂ ਬਹੁਤੀਆਂ ਜ਼ਿਆਦੀਆਂ ਗੋਲੀਆਂ ਦੀ ਮਾਰ ਉਹਨਾਂ ਨੂੰ ਸਹਾਰਨੀ ਪੈਂਦੀ।
ਲਗ ਲਗ ਗੁਲਕਾਂ ਘਾਇਲ ਹੋਏ, ਕਾਵ ਕੁਥਾਏ ਕਿਤਕ ਮਰ ਸੋਏ।
ਕਈ ਦੌੜਦੇ ਹੋਏ ਬਹੁਤਾ ਜ਼ਿਆਦਾ ਗੋਲੀਆਂ ਲੱਗਣ ਦੇ ਨਾਲ ਜ਼ਖਮੀ ਹੋ ਗਏ ਨੇ ਤੇ ਕਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਰੇ ਵੀ ਗਏ।
ਪਹੁੰਚੇ ਸਿੰਘ ਲੁੱਟੇ ਹਥਿਆਰ, ਜੀਅਤ ਮਿਲੇ ਕਟਿਆ ਕਰ ਡਰ।
ਜਦੋਂ ਉਹਨਾਂ ਦੌੜਦਿਆਂ ਦੇ ਪਿੱਛੇ ਸਿੰਘ ਜਾਂਦੇ ਨੇ ਤੇ ਉਹਨਾਂ ਦੇ ਹਥਿਆਰਾਂ ਨੂੰ ਤੇ ਘੋੜਿਆਂ ਨੂੰ ਲੁੱਟ ਲੈਂਦੇ ਨੇ, ਜਿਹੜੇ ਥੋੜੇ ਬਹੁਤੇ ਜਿਉਂਦੇ ਮਿਲਦੇ ਨੇ ਉਹਨਾਂ ਦੇ ਗਲੇ ਕੱਟ ਦਿੰਦੇ ਨੇ।
ਗਈ ਗੁਰੂ ਟਿਗ ਸੁਧ ਤਵ ਸਾਰੀ, ਤਜ ਤਜ ਮੋਰਚੇ ਜਾਤ ਪਹਾਰੀ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਇਹ ਖਬਰ ਪਹੁੰਚੀ ਹੈ ਕਿ ਪਹਾੜੀ ਆਪੋ ਆਪਣੇ ਮੋਰਚਿਆਂ ਨੂੰ ਖਾਲੀ ਕਰਕੇ ਛੇਤੀ ਦੇ ਨਾਲ ਦੌੜਦੇ ਜਾ ਰਹੇ ਨੇ।
ਵੱਡੇ ਮੋਰਚੇ ਹੈ ਜਿਸ ਥਾਨਾ, ਤਹ ਤਹ ਥੇਰੇ ਬਣੇ ਸਭ ਦਾਨਾ।
ਸਤਿਗੁਰਾਂ ਦੇ ਕੋਲ ਖਬਰ ਪਹੁੰਚੀ ਹੈ ਕਿ ਜਿਹੜੇ ਵੱਡੇ ਮੋਰਚੇ ਨੇ ਉਸੇ ਹੀ ਜਗ੍ਹਾ ਦੇ ਉੱਤੇ ਥੋੜੇ ਬਹੁਤੇ ਸੈਨਿਕ ਸਾਵਧਾਨ ਨੇ, ਬਾਕੀ ਜਿੰਨੇ ਵੀ ਮੋਰਚੇ ਲਾਏ ਹੋਏ ਸਨ ਉਹਨਾਂ ਸਾਰਿਆਂ ਮੋਰਚਿਆਂ ਨੂੰ ਖਾਲੀ ਕਰ ਦਿੱਤਾ ਗਿਆ। ਪਤਾ ਨਹੀਂ ਇਸ ਦਾ ਕਾਰਨ ਕੀ।
ਕੇਰਾ ਦਇਓ ਪੂਰੀ ਕੋ ਛੋਰ, ਕਾਲ ਲੋਹ ਗੜਿਓ ਰਹੇ ਜ਼ੋਰ।
ਸਿੱਖ ਕਿਸੇ ਨੇ ਆਣ ਕੇ ਸਤਿਗੁਰਾਂ ਨੂੰ ਦੱਸਿਆ ਕਿ ਸਾਰੀ ਆਨੰਦਪੁਰ ਨਗਰੀ ਨੂੰ ਜਿਹੜਾ ਘੇਰਾ ਪਾਇਆ ਹੋਇਆ ਸੀ ਉਸ ਘੇਰੇ ਨੂੰ ਹਟਾ ਦਿੱਤਾ ਗਿਆ।
ਕਾਲ ਲੋਹਗੜ ਓਰੈ ਜ਼ੋਰ,
ਭਾਵ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਰੇ ਦਾ ਸਾਰਾ ਇਕੱਠਾ ਜ਼ੋਰ ਉਹ ਲੋਹਗੜ ਕਿਰੇ ਨੂੰ ਫਤਿਹ ਕਰਨ ਦੇ ਵਾਸਤੇ ਹੀ ਲਾਉਣਗੇ।
ਇਤਨੇ ਮੇ ਗੋਪ ਜੋ ਹਲਕਾਰਾ, ਗੁਰ ਟਿਗ ਆਏ ਬਿਰਤੰਤ ਉਚਾਰਾ।
ਅਜੇ ਇੰਨੀਆਂ ਗੱਲਾਂ ਹੋ ਹੀ ਰਹੀਆਂ ਸਨ, ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਦੌੜਦਾ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਸੂਹਾ ਉੱਥੇ ਪਹੁੰਚਿਆ ਹੈ ਜਿਹੜਾ ਕਿ ਗੁੱਜੀ ਗੱਲ ਨੂੰ ਦੱਸਣ ਵਾਲਾ ਹੈ। ਉਹਨੇ ਛੇਤੀ ਦੇ ਨਾਲ ਹੀ ਸਤਿਗੁਰਾਂ ਦੇ ਕੋਲ ਆਣ ਕੇ ਬਿਰਤਾਂਤ ਸਾਰਾ ਉਚਾਰਨ ਕੀਤਾ।
ਪ੍ਰਭ ਜੀ ਇਹ ਵਹਿਰ ਸੁਧ ਜੈਸੀ, ਸੁਣੀ ਪਿਖੀ ਮੈਂ ਕਹਿ ਤੈਸੀ।
ਉਹ ਸੁਹੀਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਪ੍ਰਭੂ ਜੀ, ਬਾਹਰ ਜਿਸ ਤਰ੍ਹਾਂ ਦੀ ਖਬਰ ਫੈਲੀ ਹੈ, ਜਿਹੜੀ ਮੈਂ ਸੁਣੀ ਹੈ ਤੇ ਜੋ ਕੁਝ ਮੈਂ ਦੇਖਿਆ ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕਰਦਾ।
ਰਾਤ ਮੋਰਚਾ ਮਾਰਿਓ ਜਬੈ,
ਭੀਮ ਚੰਦ ਦੁੱਖ ਚੁਰਬੋ ਤਵੈ। ਕਹਿੰਦਾ ਸੱਚੇ ਪਾਤਸ਼ਾਹ ਰਾਤ ਦੇ ਵੇਲੇ ਮੋਰਚੇ ਦੇ ਉੱਤੇ ਫਤਿਹ ਦੀ ਪ੍ਰਾਪਤੀ ਕੀਤੀ ਸੀ ਖਾਲਸੇ ਨੇ, ਇਸ ਗੱਲ ਤੋਂ ਰਾਜੇ ਭੀਮ ਚੰਦ ਨੇ ਬਹੁਤ ਹੀ ਜ਼ਿਆਦਾ ਦੁੱਖ ਮੰਨਿਆ ਤੇ ਬਹੁਤ ਹੀ ਜ਼ਿਆਦਾ ਉਹ ਝੁਰਿਆ ਦੁੱਖ ਦੇ ਨਾਲ।
ਰਾਜੇ ਸਕਲ ਹਕਾਰ ਸਕੇਲੇ, ਸਮੇ ਰਸੋਈ ਕੇ ਜਬ ਮਿਲੇ।
ਇਸ ਤੋਂ ਬਾਅਦ ਕਹਿੰਦਾ ਸੱਚੇ ਪਾਤਸ਼ਾਹ ਸਾਰੇ ਰਾਜਿਆਂ ਨੂੰ ਇਕੱਤਰ ਕੀਤਾ ਗਿਆ ਉਸ ਵੇਲੇ ਜਦੋਂ ਕਿ ਸਾਰਿਆਂ ਦੇ ਭੋਜਨ ਛਕਣ ਦਾ ਸਮਾਂ ਸੀ।
ਸਭ ਮੇ ਕਹਿਓ ਮਨੋਰਥ ਆਪਣ, ਲਸ਼ਕਰ ਹੋਏ ਬਿਲੰਦ ਬਿਖਾਪਨ।
ਸੱਚੇ ਪਾਤਸ਼ਾਹ ਜਦੋਂ ਸਾਰੇ ਰਾਜੇ ਮਿਲ ਕੇ ਭੋਜਨ ਕਰ ਰਹੇ ਸਨ ਉਸ ਵੇਲੇ ਰਾਜੇ ਭੀਮ ਚੰਦ ਨੇ ਆਪਣੇ ਮਨ ਦਾ ਮਨੋਰਥ ਸਾਰਿਆਂ ਨੂੰ ਦੱਸਿਆ ਕਿ ਦੇਖੋ ਰਾਜਿਓ, ਸਾਰਾ ਸਾਡਾ ਲਸ਼ਕਰ ਜਿਹੜਾ ਵੱਡਾ ਹੈ ਉਹ ਦਿਨੋ ਦਿਨ ਖਤਮ ਹੋ ਜਾ ਰਿਹਾ, ਵਿਨਾਸ਼ ਹੁੰਦਾ ਜਾ ਰਿਹਾ।
ਸਰਬ ਸਭਾ ਮੈਂ ਗਰਬ ਬਖਾਨਾ, ਪਰਨ ਕੇਸਰੀ ਇਸ ਬਿਦ ਠਾਨਾ।
ਉਹ ਜਸੂਸ ਜਿਹੜਾ ਕਿ ਸਤਿਗੁਰਾਂ ਦਾ ਸਿੱਖ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵਾਰਤਾ ਦੱਸ ਰਿਹਾ, ਕਹਿੰਦਾ ਕਿ ਉਸ ਵੇਲੇ ਫਿਰ ਸਾਰਿਆਂ ਰਾਜਿਆਂ ਨੂੰ ਸੁਣਾ ਕੇ ਹੰਕਾਰੀ ਰਾਜੇ ਕੇਸਰੀ ਚੰਦ ਨੇ ਇੱਕ ਪ੍ਰਣ ਕੀਤਾ, ਉਹ ਕੀ ਪ੍ਰਣ ਕੀਤਾ ਉਹਦਾ ਅੱਗੇ ਬਿਆਨ ਕਰਦਾ।
ਹੋਤ ਪ੍ਰਾਤ ਕੋ ਹਾਥੀ ਪਹਿਲੋਂ, ਦਲ ਕੇ ਸਕਲ ਸੁਪੱਟ ਸੰਗ ਮਿਲੋ।
ਰਾਜੇ ਕੇਸਰੀ ਚੰਦ ਨੇ ਆਖਿਆ ਕਿ ਸਵੇਰ ਹੋਣ ਦੇ ਨਾਲ ਮੈਂ ਆਪਣੇ ਮਸਤ ਹਾਥੀ ਨੂੰ ਅੱਗੇ ਫੌਜ ਦੇ ਤੋਰਾਂਗਾ, ਇਸ ਤੋਂ ਇਲਾਵਾ ਸਾਰੇ ਦਾ ਸਾਰਾ ਜਿਹੜਾ ਸ਼ਸਤਰਧਾਰੀ ਯੋਧਿਆਂ ਦਾ ਦਲ ਹੈ ਉਹ ਮੇਰੇ ਪਿੱਛੇ ਆਵੇਗਾ।
ਦਵਾਰ ਲੋਹਗੜ ਕੋ ਤੁਰਵਾਵੋ, ਨਤ ਰਾਜਨ ਮੈਂ ਮੁਖ ਨਾ ਦਿਖਾਵੋ।
ਕੇਸਰੀ ਚੰਦ ਨੇ ਪ੍ਰਣ ਕੀਤਾ, ਇਹ ਪ੍ਰਤਿਗਿਆ ਕੀਤੀ ਹੈ ਕਿ ਜਿਹੜਾ ਲੋਹਗੜ ਕਿਲੇ ਦਾ ਦਰਵਾਜਾ ਹੈ ਉਹ ਆਪਣੇ ਹਾਥੀ ਤੋਂ ਮੈਂ ਤੁੜਵਾ ਦੇਵਾਂਗਾ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਰਾਜੇ ਕੇਸਰੀ ਚੰਦ ਨੇ ਇਹ ਵੀ ਗੱਲ ਆਖੀ ਹੈ ਕਿ ਜੇਕਰ ਮੈਂ ਐਸਾ ਕਰ ਨਾ ਸਕਿਆ ਤੇ ਕਦੇ ਵੀ ਆਪਣਾ ਫਿਰ ਮੂੰਹ ਮੈਂ ਤੁਹਾਨੂੰ ਨਹੀਂ ਦਿਖਾਵਾਂਗਾ।
ਕੇਰਾ ਦੇ ਹੋ ਛੋਰ ਪੁਰ ਕੇਰਾ, ਪਰ ਲੋਹਗੜ ਜੰਗ ਬੜੇਰਾ।
ਕੇਸਰੀ ਚੰਦ ਨੇ ਆਖਿਆ ਕਿ ਜਿਹੜਾ ਫੌਜ ਨੇ ਘੇਰਾ ਪਾਇਆ ਹੋਇਆ ਸਾਰੀ ਆਨੰਦਪੁਰ ਨਗਰੀ ਨੂੰ, ਉਸ ਸਾਰੇ ਘੇਰੇ ਨੂੰ ਛੱਡ ਦਿੱਤਾ ਜਾਵੇ, ਇੱਕੋ ਹੀ ਜਗ੍ਹਾ ਦੇ ਉੱਤੇ ਸਾਰੀ ਫੌਜ ਇਕੱਤਰ ਹੋਵੇ ਤੇ ਲੋਹਗੜ ਕਿਲੇ ਦੇ ਦਰਵਾਜੇ ਨੂੰ ਭੰਨਿਆ ਜਾਵੇ, ਤੋੜਿਆ ਜਾਵੇ।
ਤੁਮ ਸਮਰਥ ਚਾਹੋ ਤਿਮ ਕਰੋ, ਕੀਤੀ ਤੇ ਕੁੰਚਰ ਕੋ ਦਰੋ।
ਸਾਰੀ ਵਾਰਤਾ ਸੁਣਾਉਣ ਤੋਂ ਬਾਅਦ ਉਹ ਸਤਿਗੁਰਾਂ ਦਾ ਜਸੂਸ ਕਹਿੰਦਾ ਕਿ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਖਬਰ ਦੇ ਦਿੱਤੀ ਹੈ ਜੋ ਮੈਨੂੰ ਪਤਾ ਲੱਗੇ। ਅੱਗੇ ਸੱਚੇ ਪਾਤਸ਼ਾਹ ਤੁਸੀਂ ਸਮਰੱਥ ਹੋ, ਜੋ ਚਾਹੋ ਸੱਚੇ ਪਾਤਸ਼ਾਹ ਤੁਸੀਂ ਉਹੀ ਕਰ ਸਕਦੇ ਹੋ।
ਕੀਤੀ ਤੇ ਕੁੰਚਰ ਕੋ ਦਰੋ,
ਹੇ ਸੱਚੇ ਪਾਤਸ਼ਾਹ ਜੀ ਉਹ ਵੱਡੇ ਹਾਥੀ ਦੀ ਗੱਲ ਕਰ ਰਹੇ ਨੇ, ਸੱਚੇ ਪਾਤਸ਼ਾਹ ਤੁਸੀਂ ਇੰਨੇ ਸਮਰੱਥ ਹੋ ਕਿ ਛੋਟੀ ਜਿਹੀ ਕੀੜੀ ਤੋਂ ਸੱਚੇ ਪਾਤਸ਼ਾਹ ਤੁਸੀਂ ਹਾਥੀ ਦਾ ਖਾਤਮਾ ਕਰਵਾ ਸਕਦੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸੇ ਪ੍ਰਥਾਏ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਜੇਕਰ ਸਤਿਗੁਰੂ ਦੀ ਕਿਰਪਾ ਹੋਵੇ, ਜੇਕਰ ਸਤਿਗੁਰੂ ਦੀ ਕਲਾ ਹੋਵੇ, ਇੱਕ ਛੋਟੀ ਕੀੜੀ ਕਿੰਨਾ ਨੁਕਸਾਨ ਪਹੁੰਚਾ ਸਕਦੀ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਨੀਕੀ ਕੀਰੀ ਮੈਂ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੇ ਵਿੱਚ ਵੀ ਇਹ ਪ੍ਰਮਾਣ ਹੁੰਦਾ ਹੈ। ਕਹਿਣ ਤੋਂ ਭਾਵ ਹੈ ਕਿ ਜੇਕਰ ਸਤਿਗੁਰੂ ਜੀ ਆਪਣੀ ਕਲਾ, ਆਪਣੀ ਤਾਕਤ, ਆਪਣੀ ਸ਼ਕਤੀ ਇੱਕ ਛੋਟੀ ਜਿਹੀ ਕੀੜੀ ਦੇ ਵਿੱਚ ਰੱਖ ਦੇਣ ਤੇ ਉਹ ਜਿਹੜੀ ਛੋਟੀ ਜਿਹੀ ਕੀੜੀ ਹੈ ਉਹ ਲੱਖਾਂ ਕਰੋੜਾਂ ਦੀ ਵੱਡੀ ਫੌਜ ਨੂੰ ਤਬਾਹ ਕਰ ਸਕਦੀ ਹੈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇਹ ਵੀ ਬਚਨ ਕਰਦੇ ਨੇ ਕਿ ਇਹ ਨਹੀਂ ਕਿ ਉਹ ਛੋਟੀ ਜਿਹੀ ਕੀੜੀ ਥੋੜਾ ਬਹੁਤਾ ਨੁਕਸਾਨ ਪਹੁੰਚਾ ਸਕਦੀ ਹੈ, ਭਸਮ ਕਰੇ ਪਾਵ ਕੇ ਲੱਖਾਂ ਕਰੋੜਾਂ ਦੇ ਦਲ ਨੂੰ ਉਹ ਛੋਟੀ ਕੀੜੀ ਭਸਮ ਕਰ ਸਕਦੀ ਹੈ ਜਿਹਦੇ ਉੱਤੇ ਕਿਰਪਾ ਹੋਵੇ ਸਤਿਗੁਰੂ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਕੀੜੀ ਦੇ ਵਿੱਚ ਆਪਣੀ ਕਲਾ ਧਰ ਦੇਣ, ਪਾਵ ਕੇ ਆਪਣੀ ਕਿਰਪਾ ਕਰ ਦੇਣ। ਹੁਣ ਇਸੇ ਤਰੀਕੇ ਦੇ ਨਾਲ ਉਸ ਜਸੂਸ ਸਿੱਖ ਨੇ ਸਤਿਗੁਰਾਂ ਨੂੰ ਆਖਿਆ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਸਮਰੱਥ ਹੋ, ਤੁਸੀਂ ਜੇਕਰ ਕੀੜੀ ਦੇ ਉੱਤੇ ਕਿਰਪਾ ਕਰ ਦੇਵੋ ਤੇ ਸੱਚੇ ਪਾਤਸ਼ਾਹ ਉਹ ਹਾਥੀ ਨੂੰ ਮਾਰ ਸਕਦੀ ਹੈ। ਮੈਂ ਤੁਹਾਨੂੰ ਖਬਰ ਦੇਣੀ ਸੀ ਸੋ ਮੈਂ ਦੇ ਦਿੱਤੀ।
ਤਉ ਵਿਚਾਰੋ गज को आवन तिसको चाहियत जतन बनावन।
सचे पातशाह तुहाडी कृपा ते बड़ी है, तुसी समर्थ ते बड़े हो, पर सचे पातशाह तामी तुहानू चाहिदा है कि उस मस्ते हुए हाथी दा कोई उपाय विचार लो, क्योंकि वो हाथी नू ही कल नू अगे लैके आउणगे, इस करके हाथी दा कोई तोड़ सानू लभना पएगा।
नत द्वारे को मस्तक मारे, गाडे बड़े कपाट उखारे।
नहीं ते सचे पातशाह ओ मस्त होया हाथी आन के लोगड़ किले दे दरवाजे नू अपना मत्था मारेगा, सिर मारेगा, ते सचे पातशाह जेड़े बड़े पक्के दरवाजे ने किले दे कोट दे ओनू ओ तोड़ देगा।
महाबली है मस्त सदाई, दृढ़ तर टक्कर मार गिराई।
सचे पातशाह जी उस हाथी दे बारे सुनया होया कि बड़ा बली है, बड़ा ताकतवर है, बड़ा मस्त है, दृढ़ तर टक्कर मार गिराई। वड्डे वड्डे सचे पातशाह जेड़े रुख ने उन्हां नूं वी ओ जड़ों पुट के उखेड़ दिंदा।
तिस साम गज बलवंत नायार, शाह याद जे नित प्रतिन ठौर।
सचे पातशाह उस वड्डे हाथी दे बराबरी दा कोई भी बल वाला हाथी होर कोई सुनया नहीं जांदा।
कहिंदा शाह याद जे नित प्रति ठौर,
भाव के बादशाह ते राजां दी थां दे विच वी ऐसा वड्डा हाथी किसे दे कोल नहीं है जैसा वड्डा ते पराक्रमी हाथी है राजे केसरी चंद दे कोल।
महाराज संध्या अब होई, करो जतन निसमय अस कोई।
कहिंदा सचे पातशाह हुण संध्या हो गई है, हुण शामा पै गईयां ने, इस करके सचे पातशाह इसे रात दे विच सानू कोई जतन करना पवेगा, क्योंकि सवेर होण दे नाल ही हाथी नू मस्त करके ओ लैके आउणगे।
जित ते द्वार नहीं गज आवे, लाखों सपाट पिछारी तावे।
सचे पातशाह सारिआं तों अगे हाथी होवेगा जिहड़ा किले दे दरवाजे नू तोड़ेगा, ते जेकर सचे पातशाह किले दा दरवाजा टुट गया ते सारी दी सारी इकट्ठी ही फौज उस किले दे विच प्रवेश करेगी, ते फिर साडा बहुत वड्डा नुकसान हो सकदा है। इस तरह दीआं गल्लां उस वेले सतगुरु सचे पातशाह जी नूं उस सतगुरां दे जसूस सिख ने दसियां ने। कवि करतार सिंह जी क्लास वालीए इस विथिया नूं इस प्रकार दे नाल पेश करदे ने।
बहुत दिन बीते सरिया कम कोई ना, राय राजियां होर बदलाई है जी, आखे लग के केसरी सिंह देता बैठे सलाह पकाई है जी। हाथी मस्त पासों मरवा टक्कर, दिने किले दा बूहा तुड़ाई है जी। केर मारिए अंदरे वैरिया नू, जोहर राजपूती दिखलाये जी। ए सुन के सुहे ने खबर सारी, सतगुरां नू चट पुचाई ए जी। राजनीत जानू करतार सिंगा, गुरां कर लई तकड़ाई ए जी।
कवि करतार सिंह जी क्लास वाले लिखदे ने के वैरियां ने किस तरह हमला करना है, ए सारे हमले दी खबर सतगुरु सचे पातशाह जी नूं मिली, ते फिर सतगुरु सचे पातशाह जी तकड़ाई करन लगे, इंतजाम करन लगे इस गल नूं तोड़न दा।
सुन सतगुर कटका लग मौन, जिनके मन किस को कब पौन।
ग्रंथाकार भाई संतोख सिंह जी लिखदे ने कि जदों सतगुरु सचे पातशाह जी ने ऐसी खबर सुनी ते सतगुरु सचे पातशाह जी एक घड़ी तक बिल्कुल मौन रहे, चुप नूं धारण सतगुरां ने करी रखिया। कवि जी लिखदे ने जिनके मन किस को कब पौन, जेड़े सतगुरां दे मन दे विच किसे भी वेले किसे दा कोई भी भय नहीं है, कोई भी डर नहीं है, उन्हां सतगुरां ने एक घड़ी तक मौन धारण करी रखी, कोई वचन ना कीता।
चिंता मान सगरे होए गए, फील बड़ी बढ़ जानत पए।
ਦੂਸਰੀ ਤਰਫ ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਜਿਹੜੇ ਸਤਿਗੁਰਾਂ ਦੇ ਸਿੰਘ ਨੇ ਉਹ ਵੀ ਬੜੇ ਚਿੰਤਾ ਦੇ ਵਿੱਚ ਡੁੱਬੇ ਨੇ, ਕਿਉਂਕਿ ਫੀਲ ਬਲੀ ਵੱਢ ਜਾਣਤ ਪਏ, ਉਸ ਮਸਤ ਹਾਥੀ ਦੇ ਬਾਰੇ ਬਾਕੀ ਦੇ ਸਾਰੇ ਵੀ ਜਾਣਦੇ ਸਨ।
ਗੁਰ ਕਰ ਨਾ ਬਿਨ ਯਾਰੈ ਨਾ ਕੋਈ, ਸ਼ਸਤਰ ਕਾਵ ਜਿਸ ਕੇ ਨਹੀਂ ਹੋਈ।
ਸਾਰੇ ਵਿਚਾਰਾਂ ਕਰਦੇ ਨੇ ਕਿ ਸਤਿਗੁਰਾਂ ਦੀ ਦਇਆ ਤੋਂ ਬਗੈਰ ਉਸ ਮਸਤ ਹਾਥੀ ਦੇ ਨਾਲ ਕੋਈ ਵੀ ਲੜ ਨਹੀਂ ਸਕੇਗਾ, ਕਿਉਂਕਿ ਬਹੁਤੇ ਸਾਰੇ ਫੁਲਾਦੀ ਲੋਹੇ ਦੇ ਤਵੇ ਉਹਦੇ ਉੱਤੇ ਬੰਨੇ ਗਏ ਹੋਣਗੇ, ਇਸ ਕਰਕੇ ਕੋਈ ਵੀ ਘਾਵ ਕੋਈ ਜ਼ਖਮ ਹਥਿਆਰਾਂ ਦਾ ਉਸ ਹਾਥੀ ਦੇ ਸਰੀਰ ਨੂੰ ਲੱਗੇਗਾ ਨਹੀਂ।
ਲੋਹੇ ਸੰਗ ਮੜਿਓ ਤਨ ਜੋਏ, ਕਹਾਂ ਕਾਵ ਕੋ ਜਾਣੈ ਸੋਏ।
ਲੋਹੇ ਦੇ ਨਾਲ ਸਾਰੇ ਦਾ ਸਾਰਾ ਹਾਥੀ ਦਾ ਸਰੀਰ ਮੜਿਆ ਹੋਵੇਗਾ, ਇਸ ਕਰਕੇ ਕੀ ਕੋਈ ਕਿਤੇ ਘਾਵ ਲਾਏਗਾ, ਕੀ ਕੋਈ ਕਿਤੇ ਜ਼ਖਮ ਲਾ ਸਕੇਗਾ।
ਥੇਰੇ ਸਿੰਘ ਗੁਰ ਕੇ ਚੌਹ ਫੇਰੇ, ਕਹਾਂ ਕਹਾਂ ਸਗਰੇ ਮੁਖ ਹੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਆਲੇ ਦੁਆਲੇ ਬਹੁਤੇ ਸਾਰੇ ਸਿੰਘ ਬੈਠੇ ਹੋਏ ਸਨ, ਕਹਾਂ ਕਰੈ ਸਗਰੇ ਮੁਖ ਹੇਰੈ, ਭਾਵ ਕੇ ਸਾਰੇ ਦੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਦੇ ਵੱਲ ਦੇਖ ਰਹੇ ਨੇ ਕਿ ਦੇਖੋ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਹੁਕਮ ਕਰਦੇ ਨੇ, ਕੀ ਫਰਮਾਉਂਦੇ ਨੇ।
ਚਿਤਵੈ ਦੀਰਗ ਏਵ ਉਪਾਏ, ਜਿਸ ਤੇ ਦੁਰਦ ਨਿਵਾਰਿਓ ਜਾਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੋਈ ਬਹੁਤ ਹੀ ਵੱਡਾ ਉਪਾਅ ਸੋਚ ਰਹੇ ਨੇ, ਜਿਹੜੇ ਉਪਾਅ ਨੂੰ ਕਰਨ ਦੇ ਨਾਲ ਉਹ ਜਿਹੜਾ ਬਹੁਤ ਭਿਆਨਕ ਹਾਥੀ ਹੈ ਉਹਦੇ ਤੋਂ ਖੁਲਾਸੇ ਹੋ ਸਕੇ।
ਦੁਨੀ ਚਾਂਦੀ ਇਤਨੇ ਮੈਂ ਆਇਓ, ਲੰਬੋ ਦਰ ਤਬ ਥੂਲ ਦਿਸਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਜੀ ਅਜੇ ਵਿਚਾਰ ਹੀ ਰਹੇ ਸਨ, ਇੰਨੇ ਚਿਰ ਨੂੰ ਦੁਨੀ ਚੰਦ ਜੋ ਕਿ ਸਤਿਗੁਰਾਂ ਦਾ ਸਿੱਖ ਹੈ ਉਥੇ ਪਹੁੰਚ ਗਿਆ।
ਲੰਬੋ ਦਰ ਤਬ ਥੂਲ ਦਿਸਾਇਓ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡਾ ਪੇਟ ਤੇ ਬੜਾ ਮੋਟਾ ਸਰੀਰ ਹੈ ਦੁਨੀ ਚੰਦ।
ਬਾਡੇ ਜੁਗਮ ਪੁਜ ਦੰਡ ਪ੍ਰਚੰਡੇ, ਤਿਮ ਛਾਤੀ ਆਇਤ ਬਰ ਬੰਡੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਬਾਹਾਂ ਬੜੀਆਂ ਮੋਟੀਆਂ ਤੇ ਮਜ਼ਬੂਤ ਨੇ ਉਸ ਦੁਨੀ ਚੰਦ ਦੀਆਂ।
ਤਿਮ ਛਾਤੀ ਆਇਤ ਬਰ ਬੰਡੇ, ਇਸ ਤੋਂ ਇਲਾਵਾ ਉਸ ਦੁਨੀ ਚੰਦ ਦੀ ਬੜੀ ਬਲ ਵਾਲੀ ਤੇ ਚੌੜੀ ਛਾਤੀ। ਦੀਰਗ ਬਦਨ ਸ਼ਮਸ ਬੜ ਸੇਤ, ਕਟ ਕਸ ਧੋਤੀ ਬਣਿਓ ਸੁਚੇਤ।
ਇਸ ਤੋਂ ਇਲਾਵਾ ਉਹਦਾ ਬਹੁਤ ਵੱਡਾ ਸਾਰਾ ਮੁਖ ਹੈ, ਭਾਵ ਕੇ ਮੂੰਹ ਵੱਡਾ ਸਾਰਾ ਹੈ, ਜਿਹਦਾ ਦਾੜਾ ਵੀ ਬੜਾ ਵੱਡਾ ਸਾਰਾ ਹੈ।
ਕਟ ਕਾਸੀ ਧੋਤੀ ਬਣਿਓ ਸੁਚੇਤ,
ਤੇੜ ਉਸਨੇ ਧੋਤੀ ਲਾਈ ਹੋਈ ਹੈ ਤੇ ਬੜਾ ਸੁਚੇਤੀ ਨੂੰ ਧਾਰਨ ਕਰਕੇ ਉਸ ਸਭਾ ਦੇ ਵਿੱਚ ਆ ਪਹੁੰਚਿਆ ਦੁਨੀ ਚੰਦ।
ਸੁਣ ਕਰ ਪੋਰ ਹੋਏ ਹੈ ਹੇਲਾ, ਮਸਤ ਮਤੰਗ ਅਗਰ ਦੇ ਪੇਲਾ।
ਭਾਵ ਕੇ ਸਵੇਰ ਹੋਣ ਦੇ ਨਾਲ ਪਹਾੜੀਏ ਹੱਲਾ ਕਰਨਗੇ, ਜਿਸ ਹੱਲੇ ਦੇ ਵਿੱਚ ਉਹਨਾਂ ਨੇ ਵੱਡੇ ਮਸਤ ਹਾਥੀ ਨੂੰ ਅੱਗੇ ਭੇਜਣਾ ਹੈ। ਇਸ ਗੱਲ ਦੀ ਖਬਰ ਲੈਣ ਦੇ ਵਾਸਤੇ ਹੀ ਦੁਨੀ ਚੰਦ ਪਹੁੰਚਿਆ ਸੀ।
ਜਤਨ ਬਣਾਵਣ ਸੁਣਬੇ ਕਾਰਨ, ਆਇਓ ਪ੍ਰਭ ਕੋ ਕਰਿਓ ਨਿਹਾਰਨ।
ਭਾਵ ਕਿ ਉਸ ਹਾਥੀ ਨੂੰ ਰੋਕਣ ਦਾ ਕੀ ਯਤਨ ਕੀਤਾ ਜਾ ਰਿਹਾ, ਇਸ ਯਤਨ ਨੂੰ ਸੁਣਨ ਦੇ ਵਾਸਤੇ ਹੀ ਦੁਨੀ ਚੰਦ ਉਸ ਜਗ੍ਹਾ ਤੇ ਪਹੁੰਚਿਆ ਸੀ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਾਰ ਕਰ ਰਹੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਣ ਕੇ ਉਥੇ ਦਰਸ਼ਨ ਕੀਤਾ ਸਤਿਗੁਰੂ ਗੋਬਿੰਦ ਸਿੰਘ ਦਾ ਦੁਨੀ ਚੰਦ ਨੇ।
ਦੋਨੋ ਜੰਗ ਦੀਰਗਾ ਪਾਰੀ, ਗਰਸ਼ਮ ਸ਼ੇਰ ਵਿਸਾਲੀ ਡਾਰੀ।
ਕਵੀ ਸੰਤੋਖ ਸਿੰਘ ਜੀ ਦੁਨੀ ਚੰਦ ਦੇ ਬਾਰੇ ਹੋਰ ਲਿਖਦੇ ਨੇ ਕਿ ਉਹਦੀਆਂ ਜਿਹੜੀਆਂ ਦੋਵੇਂ ਲੱਤਾਂ ਨੇ ਉਹ ਬੜੀਆਂ ਮਜ਼ਬੂਤ ਨੇ, ਬੜੀਆਂ ਮੋਟੀਆਂ ਨੇ। ਇਸ ਤੋਂ ਇਲਾਵਾ ਵੱਡੀ ਸਾਰੀ ਤਲਵਾਰ ਉਸਨੇ ਗਾਤਰੇ ਦੇ ਵਿੱਚ ਧਾਰਨ ਕੀਤੀ।
ਗੁਰ ਸੰਗਤ ਮੈਂ ਨਿਤ ਵਿਚਰਾਂਤਾ, ਸਦਾ ਤਿਹਾਵਲ ਤੇ ਤ੍ਰਿਪ ਤੰਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੀ ਸੰਗਤ ਦੇ ਵਿੱਚ ਹਮੇਸ਼ਾ ਹੀ ਉਹ ਵਿਚਰਦਾ ਰਹਿੰਦਾ ਸੀ, ਇਸ ਤੋਂ ਇਲਾਵਾ ਬਹੁਤਾ ਜ਼ਿਆਦਾ ਕੜਾਹ ਪ੍ਰਸ਼ਾਦ ਛੱਕ ਕੇ ਤਾਂ ਹੀ ਉਹ ਤ੍ਰਿਪਤ ਹੁੰਦਾ ਸੀ।
ਗਣ ਸਿੱਖਣ ਪਰ ਹੁਕਮ ਕਰੰਤਾ, ਗੁਰ ਕੀ ਕਾਰ ਲੇਤ ਧਨਵੰਤਾ।
ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਸਿੱਖਾਂ ਦੇ ਉੱਤੇ ਉਹਦਾ ਹੁਕਮ ਵੀ ਚੱਲਦਾ ਸੀ ਕਿਉਂਕਿ ਸਤਿਗੁਰਾਂ ਦਾ ਥਾਪਿਆ ਹੋਇਆ ਮਸੰਦ ਸੀ। ਇਸ ਤੋਂ ਇਲਾਵਾ ਗੁਰੂ ਘਰ ਦੀ ਬਹੁਤੀ ਸਾਰੀ ਉਗਰਾਹੀ ਵੀ ਕਰਿਆ ਕਰਦਾ ਸੀ ਤੇ ਵਿੱਚੋਂ ਉਗਰਾਹੀ ਨੂੰ ਚੋਰੀ ਕਰਦਾ ਸੀ ਬਾਕੀ ਦੇ ਮਸੰਦਾਂ ਦੇ ਵਾਂਗ। ਇਸ ਕਰਕੇ ਬੜਾ ਵੱਡਾ ਧਨਾੜ ਵੀ ਸੀ।
ਸਾਲੋ ਸੁਤ ਮਸੰਦ ਕੋ ਨੰਦਨ, ਜਿਨ ਕੋ ਕਰੇ ਹਜ਼ਾਰਨ ਬੰਧਨ।
ਸਾਲੋ ਸੁਤ ਮਸੰਦ ਕੋ ਨੰਦਨ, ਭਾਵ ਕੇ ਸਾਲੋ ਜੀ ਦੇ ਪੁੱਤਰ ਦਾ ਅੱਗੋਂ ਇਹ ਦੁਨੀ ਚੰਦ ਪੁੱਤਰ ਸੀ, ਭਾਵ ਕੇ ਭਾਈ ਸਾਲੋ ਦਾ ਇਹ ਪੋਤਰਾ ਸੀ, ਜਿਸ ਸਾਲੋ ਭਾਈ ਨੂੰ ਹਜ਼ਾਰਾਂ ਹੀ ਲੋਕ ਨਮਸਕਾਰਾਂ ਕਰਦੇ ਸਨ, ਭਾਵ ਕੇ ਉਹਨਾਂ ਨੂੰ ਬੜਾ ਯਾਦ ਕੀਤਾ ਜਾਂਦਾ ਸੀ। ਭਾਈ ਸਾਲੋ ਜੀ ਪਹਿਲਾਂ ਹੋ ਚੁੱਕੇ ਨੇ ਜਿਹੜੇ ਕਿ ਸਤਿਗੁਰੂ ਗੋਬਿੰਦ ਸਿੰਘ ਦੇ ਸਮੇਂ ਮੌਜੂਦ ਨਹੀਂ ਹਨ, ਪਰ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਬਿਆਨ ਕਰ ਰਹੇ ਨੇ ਕਿ ਦੁਨੀ ਚੰਦ ਦਾ ਸਤਿਗੁਰੂ ਜੀ ਸਤਿਕਾਰ ਵੀ ਵੱਡਾ ਕਰਦੇ ਸਨ ਕਿਉਂਕਿ ਭਾਈ ਸਾਲੋ ਦਾ ਇਹ ਪੋਤਰਾ ਸੀ। ਇਸ ਤੋਂ ਇਲਾਵਾ ਮਸੰਦ ਸੀ, ਉਗਰਾਹੀ ਕਰਿਆ ਕਰਦਾ ਸੀ। ਸਿੱਖ ਸੰਗਤ ਵੀ ਭਾਈ ਸਾਲੋ ਜੀ ਦਾ ਪੋਤਰਾ ਜਾਣ ਕੇ ਬੜਾ ਸਤਿਕਾਰ ਦੁਨੀ ਚੰਦ ਦਾ ਕਰਿਆ ਕਰਦੀ ਸੀ।
ਨਿਤ ਪੋਗਤ ਸੁਖ ਰਾਹੀਓ ਕਨੇਰੇ, ਸ੍ਰੀ ਅੰਮ੍ਰਿਤ ਸਰ ਬਾਸ ਬਡੇਰੇ।
ਅੰਮ੍ਰਿਤਸਰ ਨਗਰ ਦਾ ਇਹ ਰਹਿਣ ਵਾਲਾ ਸੀ ਜਿਨ੍ਹੇ ਕਿ ਉਸ ਜਗ੍ਹਾ ਤੇ ਰਹਿ ਕੇ ਬੜੇ ਵੱਡੇ ਸੁਖਾਂ ਨੂੰ ਭੋਗਿਆ।
ਆਵਤ ਕੋਇ ਅਵਲੋਕ ਕਿਰਪਾਲਾ, ਮੁਸਕਾਵਤ ਬੋਲੇ ਤਿਸਕਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੁਨੀ ਚੰਦ ਸਭਾ ਦੇ ਵਿਚ ਆਇਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੋ ਕਿਰਪਾਲੂ ਨੇ ਉਹ ਦੇਖਦਿਆਂ ਸਾਰ ਹੀ ਮੁਸਕਰਾ ਕੇ ਬੋਲੇ।
ਕਹਿੰਦੇ ਨੇ ਕਿਆ ਰਾਜਨ ਕੋ ਮਸਤ ਮਤੰਗ, ਕਹਾਂ ਅਧਕ ਤਿਸਕੇ ਬਲ ਅੰਗ।
ਦੁਨੀ ਚੰਦ ਦੇ ਵੱਲ ਦੇਖ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਕੀ ਹੈ ਰਾਜਾਂ ਦਾ ਵੱਡਾ ਮਸਤ ਹਾਥੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਵਿੱਚ ਇੰਨਾ ਜ਼ਿਆਦਾ ਬਲ ਨਹੀਂ ਹੋ ਸਕਦਾ ਜਿਹੜਾ ਰਾਜਾਂ ਨੇ ਹਾਥੀ ਕੱਲ ਨੂੰ ਭੇਜਣਾ।
ਗੁਰ ਕਰ ਦੁਨੀ ਚੰਦ ਬੜ ਹਾਥੀ, ਇਸੇ ਲਰਾਵੇ ਗੇ ਤੇ ਸਾਥੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬੜਾ ਮਰੀਅਲ ਜਿਹਾ ਹਾਥੀ ਹੋਵੇਗਾ ਪਹਾੜੀ ਰਾਜਿਆਂ ਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਘਰ ਦੇ ਵਿੱਚ ਇਹ ਸਾਡਾ ਜਿਹੜਾ ਦੁਨੀ ਚੰਦ ਹੈ ਇਹ ਬਹੁਤ ਵੱਡਾ ਹਾਥੀ ਹੈ ਤੇ ਮਜ਼ਬੂਤ ਹੈ।
ਇਸੇ ਲਰਾਵੇ ਗੇ ਤਿਸ ਸਾਥੀ,
ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਮਾੜੇ ਮਰੀਅਲ ਹਾਥੀ ਤੋਂ ਸਾਨੂੰ ਡਰਨ ਦੀ ਕੀ ਲੋੜ ਹੈ ਕਿਉਂਕਿ ਹਾਥੀ ਤੋਂ ਵੀ ਮੋਟਾ ਸਾਡੇ ਕੋਲ ਇੱਕ ਸਾਥੀ ਹੈ, ਭਾਵ ਕਿ ਦੁਨੀ ਚੰਦ ਕੱਲ ਨੂੰ ਮੁਕਾਬਲਾ ਕਰੇਗਾ ਉਸ ਮਸਤ ਹਾਥੀ ਦਾ।
ਮਹਾ ਮਸਤ ਇਹ ਗੁਰ ਬਲ ਪਾਏ, ਅਰਬੇ ਦੇਹ ਨ ਲੇਹ ਤਕਾਏ।
ਭਾਵ ਕੇ ਵੀ ਬੜਾ ਮਸਤ ਹੈ, ਗੁਰੂ ਦੇ ਬਲ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ
ਅਰਬੇ ਦੇਹ ਨ ਲੇਹ ਤਕਾਏ,
ਭਾਵ ਕੇ ਉਸ ਹਾਥੀ ਨੂੰ ਇਹ ਅੜਨ ਨਹੀਂ ਦੇਵੇਗਾ, ਭਾਵ ਕੇ ਧੱਕਾ ਲਾ ਕੇ ਹੀ ਪਿਛਾਂ ਕਰ ਦੇਗਾ।
ਦੁਰਦ ਕੇਸਰੀ ਕੀਟੀ ਸਮ ਹੈ, ਇਹ ਗਜਰਾਜ ਬਣ ਜਿਮ ਜਮ ਹੈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੇਸਰੀ ਚੰਦ ਦਾ ਜਿਹੜਾ ਹਾਥੀ ਹੈ ਉਹ ਤੇ ਇਹਦੇ ਸਾਹਮਣੇ ਕੀੜੀ ਵਰਗਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਤੇ ਗਜਰਾਜ ਹੈ। ਭਾਵ ਕੇ ਜਿਹੜਾ ਹਾਥੀਆਂ ਦਾ ਵੀ ਸਰਮੌਰ ਹਾਥੀ ਹੋਵੇ ਉਹਨੂੰ ਆਖਿਆ ਜਾਂਦਾ ਗਜਰਾਜ। ਸਤਿਗੁਰੂ ਜੀ ਕਹਿੰਦੇ ਨੇ ਕਿ ਕੀੜੀ ਵਰਗਾ ਕੇਸਰੀ ਚੰਦ ਦਾ ਹਾਥੀ ਹੈ, ਇਹ ਹਾਥੀਆਂ ਦਾ ਸਿਰਮੌਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਲ ਵਾਲਾ ਹੈ, ਬਣ ਜਿਮ ਜਮ ਹੈ, ਭਾਵ ਕਿ ਉਸ ਹਾਥੀ ਦੇ ਵਾਸਤੇ ਇਹ ਤੇ ਜਮ ਦਾ ਰੂਪ ਬਣੇਗਾ।
ਛਿਨ ਮੈਂ ਘਰ ਸੰਭਾਲਣ ਬਲੀ, ਤਰੈ ਸਹਾਇ ਖਾਲਸਾ ਭਲੀ।
ਸਤਿਗੁਰੂ ਜੀ ਕਹਿੰਦੇ ਨੇ ਇੱਕ ਖਿਣ ਦੇ ਵਿੱਚ ਇੱਕ ਪਲ ਭਰ ਦੇ ਵਿੱਚ ਹੀ ਉਹਨੂੰ ਵੱਡੇ ਹਾਥੀ ਨੂੰ ਸਾਡਾ ਦੁਨੀ ਚੰਦ ਸਾਂਭ ਲਏਗਾ।
ਧਰੈ ਸਹਾਇ ਖਾਲਸਾ ਭਲੀ, ਹੇ ਖਾਲਸਿਓ ਭਲੀ ਪ੍ਰਕਾਰ ਦੇ ਨਾਲ ਇਹ ਤੁਹਾਡੀ ਸਾਰਿਆਂ ਦੀ ਸੁਰੱਖਿਆ ਕਰੇਗਾ।
ਸਤਿਗੁਰ ਤੇ ਸੁਣ ਕੈ ਸਮੁਦਾਏ, ਰਹੇ ਮੌਣ ਕਹਿ ਬਾਕ ਅਲਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ ਤੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਸਾਰੇ ਚੁੱਪ ਹੀ ਰਹੇ, ਕੋਈ ਵੀ ਬੋਲਿਆ ਨਾ। ਦੁਨੀ ਚੰਦ ਕੋ ਬਦਨ ਭਰੇਖਾ ਗਾਤੇ ਉਤਸ਼ਾਹ ਸਬਣ ਤਬ ਦੇਖਾ। ਪਰ ਦੁਨੀ ਚੰਦ ਦੇ ਚਿਹਰੇ ਦੇ ਵੱਲ ਸਾਰਿਆਂ ਨੇ ਵੇਖਿਆ ਹੈ, ਪਰਖ ਕੀਤੀ ਹੈ। ਗਾਤੇ ਉਤਸ਼ਾਹ ਸਬਣ ਤਬ ਦੇਖਾ ਕਹਿਣ ਤੋਂ ਭਾਵ ਹੈ ਕਿ ਉਸਦਾ ਉਤਸ਼ਾਹ ਜਦੋਂ ਨਾਸ ਹੋ ਗਿਆ, ਇਸ ਗੱਲ ਨੂੰ ਸਾਰਿਆਂ ਨੇ ਪਰਖ ਲਿਆ ਕਿ ਜਦੋਂ ਹੀ ਸਤਿਗੁਰਾਂ ਨੇ ਦੁਨੀ ਚੰਦ ਦੇ ਬਾਰੇ ਐਸੇ ਬਚਨ ਕੀਤੇ ਸੀ ਤੇ ਮੂੰਹ ਦਾ ਰੰਗ ਉੱਡ ਗਿਆ ਸੀ ਦੁਨੀ ਚੰਦ ਦਾ।
ਕਲਗੀ ਤਰ ਕਹਿ ਕਰਿਮ ਬਚਨ ਜਾਏ ਪਰਵੇਸ਼ ਸੁੰਦਰ ਸਦਨ।
ਭਾਵੇਂ ਕਿ ਡਰ ਗਿਆ ਸੀ ਦੁਨੀ ਚੰਦ, ਇਸ ਗੱਲ ਦੀ ਪਰਖ ਸਾਰਿਆਂ ਨੂੰ ਹੋ ਗਈ ਸੀ, ਪਰ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਕੋਈ ਅਰਜ ਨਾ ਕੀਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਲਗੀ ਤਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸਾ ਬਚਨ ਕਰਕੇ ਆਪਣੇ ਮਹਿਲਾਂ ਦੇ ਵਿੱਚ ਜਾ ਪ੍ਰਵੇਸ਼ੇ।
ਅਪਰ ਸਰਬ ਉਠ ਉਠ ਕਰ ਗਏ ਆਪਣੇ ਆਪਣੇ ਥਲ ਥਿਰ ਥਏ।
ਸਤਿਗੁਰਾਂ ਦੇ ਜਾਣ ਤੋਂ ਬਾਅਦ ਬਾਕੀ ਦੇ ਸਾਰੇ ਸਿੰਘ ਉਹ ਵੀ ਉੱਠ ਉੱਠ ਕੇ ਆਪੋ ਆਪਣੇ ਡੇਰਿਆਂ ਦੇ ਉੱਤੇ ਜਾ ਪਹੁੰਚੇ।
ਦੁਨੀ ਚੰਦ ਸੁਣ ਜਨ ਮਰ ਗਇਓ ਕਹਿ ਬੇਬਾਕ ਸਮਰੱਥ ਨਾ ਪਾਇਓ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਨੀ ਚੰਦ ਦੀ ਹਾਲਤ ਇਸ ਤਰ੍ਹਾਂ ਹੋ ਗਈ ਸੀ ਜਿਵੇਂ ਮਰ ਹੀ ਗਿਆ ਹੋਵੇ। ਕਹਿਬੇ ਬਾਗ ਸਮਰੱਥ ਨਾ ਪਾਇਓ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਕੁਝ ਕਹਿ ਨਾ ਸਕਿਆ, ਇੰਨਾ ਠਠੰਬਰ ਗਿਆ, ਇੰਨਾ ਡਰ ਗਿਆ।
ਹੌਲੀ ਉੱਠਿਓ ਦਿਲ ਧੀਰਜ ਹਾਰੀ ਗਮਣਿਓ ਆਪਣੇ ਸਿਵਰ ਮਜਾਰੀ।
ਦਿਲ ਦੇ ਵਿੱਚ ਹੌਲ ਪਿਆ ਹੈ, ਦਿਲ ਦਹਿਲ ਗਿਆ ਹੈ, ਸਾਰੇ ਦਾ ਸਾਰਾ ਧੀਰਜ ਟੁੱਟ ਗਿਆ ਹੈ। ਗਮਣਿਓ ਆਪਣੇ ਸਿਵਰ ਮਜਾਰੀ, ਬੜੀ ਚਿੰਤਾ ਦੇ ਵਿੱਚ ਡੁੱਬਾ ਹੋਇਆ ਹੀ ਆਪਣੇ ਸਿਵਰ ਦੇ ਵਿੱਚ ਪਹੁੰਚਿਆ, ਡੇਰੇ ਤੇ ਗਿਆ।
ਸ਼ੁਸ਼ਕ ਓਠ ਪਰ ਜਿਹਵਾ ਫੇਰਤ ਪੀਅਰੀ ਪਰੀ ਨ ਕਿਸ ਦਿਸ਼ ਹੇਰਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੁੱਲ ਸੁੱਕ ਗਏ ਨੇ, ਬਾਰ ਬਾਰ ਬੁੱਲਾਂ ਦੇ ਉੱਤੇ ਜੀਭ ਫੇਰਦਾ ਹੈ, ਇਸ ਤੋਂ ਇਲਾਵਾ ਡਰ ਦੇ ਨਾਲ ਸਾਰੇ ਦਾ ਸਾਰਾ ਚਿਹਰਾ ਪੀਲਾ ਹੋ ਗਿਆ।
ਦੀਰਘ ਸਵਾਸ ਲੇਤ ਚਿਤ ਚਿੰਤਾ ਇਹ ਕਿਆ ਗੁਰੂ ਕਰਿਓ ਬਿਰ ਤੰਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਵੱਡੇ ਸਾਹ ਲੈਂਦਾ ਹੈ, ਬੜਾ ਚਿੰਤਾ ਦੇ ਵਿੱਚ ਗਲਤਾਨ ਹੈ। ਇਹ ਕਿਆ ਗੁਰੂ ਕਰਿਓ ਬਿਰਤੰਤਾ, ਸੋਚਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਿਸ ਤਰ੍ਹਾਂ ਦਾ ਮੇਰੇ ਵਾਸਤੇ ਬਚਨ ਕਰ ਦਿੱਤਾ।
ਤ੍ਰਾਸ ਬਿਸਾਲ ਮਰਨ ਕੋ ਪਯੋ ਬਿਨ ਹੀ ਮਾਰੇ ਜਨ ਮਰ ਗਯੋ।
ਭਾਵ ਕਿ ਇੰਨਾ ਜ਼ਿਆਦਾ ਡਰ ਮਰਨ ਦਾ ਉਹਦੇ ਮਨ ਦੇ ਵਿੱਚ ਪੈਦਾ ਹੋ ਗਿਆ, ਮਾਨੋ ਕਿ ਬਗੈਰ ਹੀ ਮਰੇ ਤੋਂ ਇਹ ਲੱਗਦਾ ਕਿ ਮਰ ਹੀ ਗਿਆ।
ਚਿਤ ਸੋਚਿਤ ਚਿੰਤਾ ਪਰ ਗਈ ਅੰਧੇਰੀ ਨਿਸ ਪ੍ਰਾਪਤ ਪਈ।
ਚਿੰਤਾ ਦੀ ਨਦੀ ਦੇ ਵਿੱਚ ਵਹਿ ਗਿਆ ਹੈ, ਡੁੱਬ ਗਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਰਾਤ ਦਾ ਹਨੇਰਾ ਬਹੁਤ ਹੀ ਜ਼ਿਆਦਾ ਪਸਰ ਗਿਆ।
ਚਿਤ ਵੈ ਜਤਨ ਬਚੋ ਕਿਸ ਦਾਏ ਪ੍ਰਾਤ ਹੋਤ ਮੁਝ ਦੇ ਚਿਰ ਵਾਏ।
ਹੁਣ ਦੁਨੀ ਚੰਦ ਡਰ ਗਿਆ ਹੈ, ਹਾਥੀ ਦਾ ਮੁਕਾਬਲਾ ਕਰਨਾ ਨਹੀਂ ਚਾਹੁੰਦਾ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਬੜੇ ਤਰ੍ਹਾਂ ਤਰ੍ਹਾਂ ਦੇ ਯਤਨ ਆਪਣੇ ਮਨ ਦੇ ਵਿੱਚ ਸੋਚਣ ਲੱਗਾ ਕਿ ਕਿਸੇ ਤਰੀਕੇ ਦੇ ਨਾਲ ਮੈਂ ਬਚ ਜਾਵਾਂ। ਪ੍ਰਾਤ ਹੋਜ ਮੁਝ ਦੇ ਚਰਵਾਏ, ਜੇਕਰ ਮੈਂ ਕੋਈ ਬਚਾਅ ਨਾ ਕੀਤਾ ਤੇ ਸਵੇਰ ਦੇ ਵੇਲੇ ਹਾਥੀ ਮੈਨੂੰ ਚੀਰ ਦੇਗਾ।
ਜਾ ਮਨ ਬਿਖੈ ਕਛੂ ਬਣ ਆਵੇ ਜੇ ਸ੍ਰੀ ਨਾਨਕ ਪ੍ਰਾਣ ਬਚਾਵੇ।
ਸੋਚਦਾ ਕਿ ਰਾਤ ਦੇ ਵੇਲੇ ਹੀ ਕੋਈ ਉਪਾਅ ਬਣ ਸਕਦਾ ਹੈ। ਬਾਰ ਬਾਰ ਕਹਿੰਦਾ ਕਿ ਹੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਹੀ ਮੇਰੇ ਪ੍ਰਾਣਾਂ ਨੂੰ ਬਚਾ ਸਕਦੇ ਹੋ। ਹੁਣ ਸਾਰਿਆਂ ਤੋਂ ਵੱਡੀ ਗਲਤੀ ਤੇ ਇਹੀ ਕਰ ਰਿਹਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਅਰਜ ਕਰ ਰਿਹਾ, ਪਰ ਉਹ ਇਹ ਨਹੀਂ ਸਮਝਦਾ ਕਿ ਸਤਿਗੁਰੂ ਨਾਨਕ ਵੀ ਇਸ ਵੇਲੇ ਗੁਰੂ ਗੋਬਿੰਦ ਸਿੰਘ ਹੈ, ਕਿਉਂਕਿ ਗੁਰੂ ਦਾ ਸਰੂਪ ਤੇ ਇੱਕੋ ਹੁੰਦਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਸਤਿਗੁਰੂ ਨਾਨਕ ਨੂੰ ਭਾਵ ਕੇ ਪਹਿਲੇ ਗੁਰੂਆਂ ਨੂੰ ਵੱਖ ਕਰਕੇ ਸਮਝਿਆ ਦੁਨੀ ਚੰਦ ਨੇ। ਇਸੇ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਕਿ ਲੜਨਾ ਹੈ ਹਾਥੀ ਦੇ ਨਾਲ, ਤੇ ਸਤਿਗੁਰੂ ਨਾਨਕ ਨੂੰ ਯਾਦ ਕਰ ਰਿਹਾ ਕਿ ਸੱਚੇ ਪਾਤਸ਼ਾਹ ਇਹ ਗੁਰੂ ਤੇ ਮੈਨੂੰ ਲੜਵਾ ਰਿਹਾ ਹਾਥੀ ਦੇ ਨਾਲ, ਤੁਸੀਂ ਮੇਰੀ ਰੱਖਿਆ ਕਰਨੀ ਹੈ, ਤੁਸੀਂ ਮੇਰਾ ਬਚਾਅ ਕਰਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਰ ਬਾਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮੈਨੂੰ ਕੋਈ ਉਪਾਅ ਸੁਝੇ ਤੇ ਮੈਂ ਇਸ ਮੁਸ਼ਕਲ ਦੇ ਵਿੱਚੋਂ ਬਚ ਜਾਵਾਂ।
چلو پلائن فین جدیش بچبے جتن نیار بشیش.
آخر کار سوچن وچارن تو بعد اس نتیجے دی گل دے اتے دنیا چند پہنچا ہے کہ مینو چاہید ہے کہ میں اپنے علاقے دیش دے وچ ہی چلے جاواں دوڑ کے کیونکہ ہور کوئی بھی بچن دا اپا نہیں.
سرب سنگ پی ہیں دکھ وانتے کہوں سبن جے ساکھ چلانتے.
اس تو علاوہ من دے وچ دنیا چند نے وچاریا کہ جے کر میں ڈریا ہاں میں دکھ دے وچ ہاں تے باقی دے جڑے سنگ نے وہ بھی دکھی ہونگے. اس کر کے مینو ساریاں دی صلاح لینی چاہی دی ہے تے انہاں نوں بھی پوچھنا چاہی دا ہے یتن.
پورب دیا سنگ کے پاس پہنچو کریو برتانت پر کاش.
اس کر کے سارے تو پہلا دیا سنگھ جی دے کول دنی چند پہنچے تے جا کے اس نے اپنا برتانت دیا سنگھ نو سنایا.
کہندا کہاں کاری گر رن کی کار سکھ سنگت نت پرتی بہو گار.
کہندا دیکھو دیا سنگھ جی سدگرو سچے پاتشاہ جی یہ رن دی کار نو کس طرح کر رہے نے.
سکھ سنگت نت پرتی بہو گار
پاو کے نتا پرتی ساڈے جڑے سکھ نے وہ بہت ہی زیادہ رن بھومی دے وچ گلدے جا رہے نے مردے جا رہے نے.
سبن سنگ کر مہد بخیرا کاج بگارت بڑوں بڑیرا.
کہندا کہ ساریاں دے نال سدگرو جی بکھیڑا کھڑا کر دے نے اس کر کے وڈے تو وڈا کارج اے وگاڑ دے جا رہے نے.
ہوت پرات کو ٹوویں ہاتھی لاکھوں سپٹن آیود ساتھی.
کہندا کہ دیکھو جس طرح خبر ملی ہے کہ سویر ہون دے نال پہاڑی راجے وڈے ہاتھی نو لے کے آن گے لاکھوں سپٹن آیود ساتھی اس ہاتھی دے پیچھے بہت وڈے لکھاں دی گنتی دے وچ شستر تاری سینک ہون گے.
میری بات کہاں جے مریو قتل سکل ہیں ڈریو.
نالے تے ڈر رہا ہے پر نالے اپنے ڈر نو شو نہیں کر رہا پرگٹ نہیں کر رہا. دیا سنو کہندا میری بات کہاں جے مریو. کہندا میری گل کوئی نہیں ہے کہ جے میں ہاتھی دے سامنے جا کے مر جاواں گا. کہندا کہ چنتا تے اس گل دی ہے قتل سکل ہیں ڈریو. میں تے مر جاواں گا کوئی گل نہیں ہے سدگرو نے حکم کیتا ہے میں لڑنا ہے تے مر جاواں گا. پر کہندا کہ میرے مرن دے نال وہ ہاتھی دروازے نو توڑ دے گا تے جدوں قلعے دا دروازہ ٹوٹ جاوے گا تے تہاڈا بھی ساریاں دا بہتیاں دا ہان ہو جائے گا موت ہو جائے گی. ڈر تے مینوں اس گل دا لگ رہا.
اب سب مل کر مسلط کی جے پرتھم پرات تے سندھی کی جے.
بھائی دیا سنگھ نو دنیا چند کہندا ہے اس کر کے میرے من دے وچ اے وچار آندا ہے کہ سانو ساریاں نو مل کے صلاح کر لینی چاہیے تے جنگ لڑن تو پہلا ہی سویر سار راجیاں دے نال سندھی کر لیے ملاپ کر لیے.
پیم چاند ٹگ دوت پٹھی جے سنگر ہوت شانت برتی جے.
دنیا چند کہندا ہے کہ میں چاہنا ہاں کہ جنگ شروع ہون تو پہلا ہی راجے پیم چند دے کول اپنا ایک دوت کل دئیے سنگر ہوت شانت برتی جائے پاو کے جڑا جنگ وڈا ہو رہا ہے اگلے آن والے سمے دے وچ بھی ہونا ہے اس نو بند کر دتا جاوے. اس طرح کرن دے نال شانتی ورت سکدی ہے.
ایم گور مان تو ٹگ رہی ہے نت ناحک کیوں پران گوئیے.
پائی دیا سنگھ نو دنیا چند کہندا ہے کہ جیکر سدگرو جی ایسی گل نو مندے نے کہ سندھی کر لیے پھر تے ٹھیک ہے نہیں تے تسی بھی انج کم کرو کہ میرے نال ہی چلو تے اپاں رات دے ہنیرے دے وچ دوڑ جئیے بیکار دے وچ ایتھے رہ کے اپنے پرانا نو گواؤن دا کی لاب ہے. اس طرح دی گل پائی دیا سنگھ دے نال دنیا چند نے کیتی ہے. سو دیا سنگھ جی کس طرح دا اگوں جواب دین گے کی کچھ واپرے گا جس طرح گرنتھاکار بھائی سنتوک سنگھ جی اس نو اگے بیان کرن گے میں اسی طرح ساتھ سنگت دے سنمو خرج کراں گا. اگے جو سدگرو سچے پاتشاہ جی دی رضا ہوئے گی اسی طرح ورتے گیا جینیاں ہی ارجاں کردا ہویا میں اتھے ہی کتھا نو وسرام دے کے ساری ساتھ سنگت تو کھما دا جچ گا.
ہے اچوت ہے پار برہم ابناسی اگناس
हे पूरन हे सर्ब मैं दुख पंजन गुण तास हे संगी हे निरंकार हे निर्गुण सब टेक हे गोविंद हे गुण निदान जाकै सदा विवेक हे अपरंपर हर हरे है पी होवन हार हे संता कै सदा संग ने धाराया धार हे ठाकुर हो दास रो मैं निर्गुण गुण नहीं कोय नानक दीजै नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम। एक ओंकार वाहिगुरु जी की फतेह। श्री भगवती जी सहाय पातशाही बारहवीं प्रथम भगवती सिमर कै गुरु नानक लई ते आए फिरंगत गुर ते अमरदास रामदास होई सहाय अर्जन हर गोविंद नु सिमरो श्री हर आए श्री हर कृष्ण ते आईया जिस डिठे सब दुख जाए तेग बहादुर सिमरिया कर नौनी दावे ताए दसवें पातशाह श्री गुरु गोविंद सिंह जी सब थाई होए जी सहाय सतगुरु बालक सिंह जी सिमरिया जिन्हां ने धर्म दा मार्ग दिया बताए अकाल पुरख श्री सतगुरु राम सिंह जी जिन जम तो लिया छुड़ाए ज्योत का जामा श्री सतगुरु हरि सिंह जी सिमरिया जिन्हां ने टुटी लई मिलाए वड्डे प्रताप वाले श्री सतगुरु प्रताप सिंह जी सिमरिया जिन्हां ने कलयुग विच सुच सो ते नाम बाणी दा प्रवाह दिता चलाए सर्व कला समर्थ श्री सतगुरु जगजीत सिंह जी सिमरिया जिन्हां दी महिमा कही ना जाए हाजरा हजूर पहरे दे मालिक श्री सतगुरु उदय सिंह जी सब थाई होना जी सहाय गुरां के चार साहबजादे पंज प्यारे चाली मुक्ते बेअंत शहीदां भगतां दी कमाई वल ध्यान तरके आप जी दा पवित्र नाम चेते आवे हे सच्चे पातशाह जी असि सदा ही भुलण हारां सदा ही बख्शिंद पिता हो दरो करो सिखी सिदक बख्शो बेमुख होके ना मरिये पातशाह जी धरती ते धर्म वरताओ महामलेश दा नाश करो अपने संत खालसे दा प्रकाश करो गौ गरीब दे कष्ट नु दूर करो कुल सृष्टि आप जी दा पवित्र नाम जपे किसे नु दुख होवे ना श्री सतगुरु राम सिंह सच्चे पातशाह जी साडी प्रार्थना है आप जी दे चरणा विच गरीब नवाज साडा धर्म बनया रहे सतगुरु राम सिंह सच्चे पातशाह जी आप जी दी प्यारी साध संगत ने एकत्र होके आप जी दे पवित्र नाम दा सिमरन कीता है आप जी दे दर्शना दे निमित सतगुरु सच्चे पातशाह जी आप जी दे पावन पवित्र इतिहास दी कथा हुई है जो पढ़िया है सुनिया है साडे मना ते वसाउणा जुगा पर्यंत इसे तरह आप जी दा जस गायन करदे रही सतगुरु राम सिंह सच्चे पातशाह जी आप जी दी प्यारी साध संगत एकत्र होके आप जी दे पवित्र नाम दा सिमरन करन लगी है आप जी दे दर्शना दे निमित दर्शना दी दात बख्शो नाम दा रस बख्शो मन बिरतियां नूं एकाग्रता बख्शो ना विसरो ना विसारो रख लो बख्श लो दियो दीदार श्री सतगुरु राम सिंह जी नाम चढ़दी कला आप जी दे पाणे सरबत दा भला।